ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਲੋਕ ਮਹਲਾ ਪੰਜਵਾਂ ਸਾਜਨ ਤੇਰੇ ਚਰਨ ਕੀ ਹੋਏ ਰਹਾ ਸਦ ਧੂਰ ਨਾਨਕ ਸਰਨ ਤੁਹਾਰੀਆ ਪੇਖੋ ਸਦਾ ਹਜੂਰ ਸਾਜਨ ਤੇਰੇ ਚਰਨ ਕੀ ਹੋਏ ਰਹਾ ਸਦ ਧੂਰ ਨਾਨਕ ਸਰਨ ਤੁਹਾਰੀਆ ਪੇਖੋ ਸਦਾ ਹਜੂਰ ਮਹਲਾ ਪੰਜਵਾ ਪਤਿਤ ਪੁਨੀਤ ਅਸੰਖ ਹੋਹੇ ਹਰ ਚਰਣੀ ਮਨ ਲਾਗ ਅੱਠ ਸੱਠ ਤੀਰਥ ਨਾਮ ਪ੍ਰਭ ਜਿਸ ਨਾਨਕ ਮਸਤਕ ਭਾਗ ਪੌੜੀ ਨਿਤ ਜਪੀਐ ਸਾਸ ਗਿਰਾਸ ਨਾਉ ਪਰਵਦ ਗਾਰਦਾ ਜਿਸ ਨੂੰ ਕਰੇ ਰਹਮ ਤਿਸ ਨਾ ਵਿਸਾਰਦਾ ਆਪ ਉਪਾਵਨ ਹਾਰ ਆਪੇ ਹੀ ਮਾਰਦਾ ਸਭ ਕਿਛ ਜਾਣ ਜਾਣ ਬੁੱਝ ਵਿਚਾਰਦਾ ਅਨੇਕ ਰੂਪ ਖਿਨ ਮਾਹੇ ਕੁਦਰਤ ਧਾਰਦਾ ਜਿਸ ਨੂੰ ਲਾਏ ਸੱਚ ਤਿਸ ਹੈ ਉਧਾਰਦਾ ਜਿਸ ਦਾ ਹੋਵੇ ਵੱਲ ਸੋ ਕਦੇ ਨਾ ਹਾਰਦਾ ਸਦਾ ਅਭਗ ਦੀ ਬਾਣ ਹੈ ਹਉ ਤਿਸ ਨਮਸਕਾਰ ਦਾ ਜਿਸ ਦਾ ਹੋਵੇ ਵੱਲ ਸੋ ਕਦੇ ਨਾ ਹਾਰਦਾ ਸਦਾ ਅਭਗ ਦੀ ਬਾਣ ਹੈ ਹਉ ਤਿਸ ਨਮਸਕਾਰ ਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਵਾਹਿਗੁਰੂ ਜੀ ਸਤਨਾਮ ਸ੍ਰੀ ਵਾਹਿਗੁਰੂ ਭਾਵ ਸੁਹਾਵੇ ਜਾਣ ਤੋਂ ਧਿਰ ਜੁਲਦੇ ਸੀਸ ਸੁਹਾਵਾ ਚਰਨੀ ਮੁਖ ਸੁਹਾਵਾ ਜਾਣ ਤੋਂ ਜਸ ਗਾਵੇ जियो पया तो शरणी तेंडे बंदस मैं कोई ना डिठा तू नानक मन पाणा कोल कमाई तिस मित्र विचोले जै मिल कंत पिशाना तुमरे शरण तुम्हारी आसा तुम्हें सज्जन सुहेले राखो राखन हार दयाला नानक करके गोले शहनशाह हरदुआलम साहिब कमाल तन तन साहिब श्री गुरु ग्रंथ साहिब पातशाह जी दे पावन पवित्र हजूरी अंदर जुड़ बैठे सतसंगियो करो रसना पवित्र आओ गज के फतेह बुलाओ जी वाहिगुरु जी का खालसा वाहिगुरु जी की फतेह। गुरु सवारियो आप वड्डे भागां वाले हो जो सतगुरु जी दी पावन पवित्र दरगाह अंदर बैठ के जिथे रबी बाणी अलाही बाणी दा कीर्तन आप जी सरवण कर रहे से उथे जो पातशाह जी दे पावन दरबार सचखंड श्री हरिमंदर साहब तो जो मुबारक हुक्मनामे दी बख्शिश होई है उस दी विचार रल मिल के करन वास्ते गुरुद्वारा दीवान हाल मंजी साहब विखे नतमस्तक हो के पातशाह जी दे पावन दरबार दियां हाजरियां भरन दा सुभाग प्राप्त होया। अज दा जो मुबारक हुक्म है गुजरी राग दी दूसरी वार दो वारा ने पहली वार गुरु अमरदास पातशाह जी दी और ये दूसरी वार साहिब श्री गुरु अर्जन देव महाराज सतगुरु उस दी चौथी पौड़ी जिस दा मूल पाठ आप जी ने सरवण कीता है। ये धन गुरु ग्रंथ साहिब महाराज जी दे अंग 518 ते सबायमान है। इस विच दो श्लोक ते एक पौड़ी जो धन गुरु अर्जन देव महाराज जी दे उच्चारण किए हुए ने इस दे पहले प्रारंभक श्लोक विच मेरे साहब जी जो बख्शिश करते ने आओ बड़े प्यार नाल सरवण करिए जी।
सतनाम श्री वाहे गुरु साहेब जी सलोक महला पंजवा साजन तेरे चरण की हुए रहा साध तूर।
साहेब श्री गुरु अर्जन देव महाराज बख्शिश करते ने कि हे परिपूर्ण परमात्मा कृपा कर तेरे चरणा की धूड़ी बने रही है एक तरला है एक अरदास है एक बेनती है। ख्याल करो अज तक जिन्ने भी ऋषि मुनि भगत जन इस संसार विच आए ने ਉਹਨਾਂ ਨੇ ਸਾਰਿਆਂ ਨੇ ਚਰਨ ਧੂੜੀ ਦੀ ਮਹਾਨਤਾ ਦਾ ਜ਼ਿਕਰ ਕੀਤਾ ਹੈ। ਸਾਰੇ ਹੀ ਚਰਨ ਧੂੜੀ ਦੀ ਮੰਗ ਕਰਦੇ ਨੇ, ਪਰ ਗੁਰੂ ਨਾਨਕ ਦੇ ਘਰ ਵਿੱਚ ਤੇ ਵਿਸ਼ੇਸ਼ ਤੌਰ ਤੇ ਥਾਂ ਥਾਂ ਤੇ ਚਰਨ ਧੂੜੀ ਦਾ ਜ਼ਿਕਰ ਆਇਆ। ਔਰ ਚਰਨ ਧੂੜੀ ਦੀ ਮੰਗ ਕੀਤੀ ਗਈ ਹੈ। ਪ੍ਰਭੂ ਦੇ ਪਿਆਰਿਆਂ ਨੇ ਵੀ ਚਰਨ ਧੂੜੀ ਦੀ ਮੰਗ ਕੀਤੀ, ਔਰ ਉਹਨਾਂ ਦੀ ਚਰਨ ਧੂੜੀ ਜਿਨ੍ਹਾਂ ਦੇ ਚਰਨ ਉਸ ਪ੍ਰਭੂ ਦੇ ਘਰ ਤੱਕ ਪਹੁੰਚੇ ਨੇ, ਜਿਨ੍ਹਾਂ ਨੇ ਜਪਦਿਆਂ ਜਪਦਿਆਂ ਜਿਨ੍ਹਾਂ ਦੀ ਪਹੁੰਚ ਉਸ ਮਾਲਕ ਦੇ ਘਰ ਤੱਕ ਹੋ ਗਈ, ਉਹਨਾਂ ਦੀ ਹੀ ਚਰਨ ਧੂੜੀ ਦੀ ਮੰਗ ਕੀਤੀ ਜਾਂਦੀ ਹੈ। ਸਾਹਿਬ ਜੀ ਬਾਣੀ ਵਿੱਚ ਬਖਸ਼ਿਸ਼ ਕਰਦੇ ਨੇ, ਅੰਤਰ ਜਾਮੀ ਪੁਰਖ ਵਿਦਾਤੇ ਸ਼ਰਧਾ ਮਨ ਕੀ ਪੂਰੇ, ਤੇ ਮੰਗਦੇ ਕੀ ਨੇ, ਨਾਨਕ ਦਾਸ ਇਹ ਸੁਖ ਮੰਗੈ ਮੋਕੋ ਕਰ ਸੰਤਨ ਕੀ ਧੂਰੇ। ਕਿਸੇ ਨੇ ਧਨ ਦੌਲਤ ਦਾ ਸੁਖ ਮੰਗਿਆ, ਕਿਸੇ ਨੇ ਪਰਿਵਾਰ ਦਾ ਸੁਖ ਮੰਗਿਆ, ਧੀਆਂ ਪੁੱਤਰਾਂ ਦਾ ਸੁਖ ਮੰਗਿਆ, ਜ਼ਮੀਨ ਜਾਇਦਾਦ ਦਾ ਸੁਖ ਮੰਗਿਆ, ਮਹਿਲ ਮਾੜੀਆਂ ਦਾ ਸੁਖ ਮੰਗਿਆ, ਪਰ ਮੇਰੇ ਸਾਹਿਬ ਜੀ ਕੀ ਕਹਿੰਦੇ ਨੇ, ਨਾਨਕ ਦਾਸ ਇਹ ਸੁਖ ਮੰਗੈ ਮੋਕੋ ਕਰ ਸੰਤਨ ਕੀ ਧੂਰੇ। ਹੇ ਵਾਹਿਗੁਰੂ, ਕਿਰਪਾ ਕਰ, ਮੈਨੂੰ ਸੰਤ ਜਨਾਂ ਦੀ ਧੂੜੀ ਬਣਾ ਦੇ, ਉਹਨਾਂ ਦੇ ਚਰਨਾਂ ਦੀ ਧੂੜੀ ਕਰ ਦੇ। ਇੱਕ ਮੰਗ ਹੈ, ਕਿਤੇ ਇਹ ਮੰਗ ਕੀਤੀ ਹੈ ਕਿ ਗੁਰੂ ਕੇ ਸਿੱਖਾਂ ਦੀ ਚਰਨ ਧੂੜੀ ਦੀ ਬਖਸ਼ਿਸ਼। ਪਰ ਕਿਹੜੇ ਗੁਰੂ ਕੇ ਸਿੱਖ? ਖਿਆਲ ਕਰਿਓ, ਉਹਨਾਂ ਦੀ ਚਰਨ ਧੂੜੀ ਮੰਗੀ ਜਿਨ੍ਹਾਂ ਦੇ ਚਰਨ ਮਾਲਕ ਦੇ ਘਰ ਤੱਕ ਪਹੁੰਚ ਗਏ। ਗੁਰੂ ਰਾਮਦਾਸ ਪਾਤਸ਼ਾਹ ਜੀ ਤੇ ਕਮਾਲ ਕਰ ਦਿੱਤੀ। ਸਾਹਿਬ ਜੀ ਕਹਿੰਦੇ ਨੇ, ਗੁਰ ਸਿੱਖਾਂ ਕੀ ਹਰ ਧੂੜ ਦੇ ਹਮ ਪਾਪੀ ਵੀ ਗਤ ਪਾਏ। ਕਹਿੰਦੇ ਨੇ, ਗੁਰੂ ਦੇ ਸਿੱਖਾਂ ਦੀ ਚਰਨ ਧੂੜੀ ਮਿਲ ਜਾਏ, ਕਿਤੇ ਸਾਡਾ ਵੀ ਜੀਵਨ ਸਫਲਾ ਹੋ ਜਾਏ, ਇੰਨੀ ਨਿਮਰਤਾ। ਗੁਰੂ ਕੇ ਸਿੱਖਾਂ ਦੀ ਚਰਨ ਧੂੜੀ, ਤੇ ਖਿਆਲ ਕਰਿਓ, ਜੇ ਗੁਰੂ ਨਾਨਕ ਦੇ ਘਰ ਦੀ ਬਾਤ ਕਰੀਏ ਤੇ ਗੁਰੂ ਨਾਨਕ ਦੇ ਘਰ ਵਿੱਚ ਜਿੱਥੇ ਅਸੀਂ ਇਹ ਪੜ੍ਹਦੇ ਹਾਂ ਕਿ ਜਿੱਥੇ ਮੇਰੇ ਸਤਿਗੁਰੂ ਜੀ ਦੇ ਚਰਨ ਪਏ, ਜਿੱਥੇ ਜਾਏ ਬਹੇ ਮੇਰਾ ਸਤਿਗੁਰੂ, ਸੋ ਥਾਨ ਸੁਹਾਵਾ ਰਾਮ ਰਾਜੇ। ਗੁਰਸਿੱਖੀ ਸੋ ਥਾਨ ਭਾਲਿਆ, ਗੁਰਸਿੱਖਾਂ ਨੇ ਲੱਭ ਲਿਆ ਉਸ ਸਥਾਨ ਨੂੰ, ਲੈ ਧੂੜ ਮੁੱਖ ਲਾਵਾ। ਜਿੱਥੇ ਵੀ ਮੇਰੇ ਸਾਹਿਬ ਦੇ ਚਰਨ ਪੈ ਗਏ, ਉਸ ਸਥਾਨ ਨੂੰ ਲੱਭ ਕੇ ਗੁਰਸਿੱਖਾਂ ਨੇ ਉਸ ਚਰਨ ਧੂੜੀ ਨੂੰ ਮਸਤਕ ਨਾਲ ਲਾ ਲਿਆ। ਤੇ ਕਮਾਲ ਦੀ ਗੱਲ ਹੈ, ਜਿੱਥੇ ਉਹਨਾਂ ਗੁਰਸਿੱਖਾਂ ਦੇ ਵੀ ਚਰਨ ਪੈ ਗਏ ਜਿਨ੍ਹਾਂ ਦੇ ਘਰ ਮਾਲਕ ਤੱਕ, ਜਿਨ੍ਹਾਂ ਦੇ ਚਰਨ ਪਹੁੰਚ ਗਏ, ਗੁਰੂ ਸਵਾਰਿਓ, ਗੁਰੂ ਕੇ ਪਿਆਰਿਆਂ ਨੇ ਉਹ ਸਥਾਨ ਵੀ ਲੱਭ ਲਏ, ਉਹਨਾਂ ਦੀ ਚਰਨ ਧੂੜੀ ਨੂੰ ਵੀ ਮਸਤਕ ਨਾਲ ਲਾਇਆ ਜਾਂਦਾ ਹੈ। ਭਾਈ ਸਾਹਿਬ ਭਾਈ ਮੋਹਕਮ ਸਿੰਘ ਜੀ ਦੁਆਰਕਾ ਦੇ ਰਹਿਣ ਵਾਲੇ, ਸ਼੍ਰੀਮਾਨ ਬਾਬਾ ਤਾਰਾ ਸਿੰਘ ਜੀ ਉਹਨਾਂ ਤੋਂ ਵਰਸਾਏ ਹੋਏ, ਸ਼੍ਰੀਮਾਨ ਬਾਬਾ ਲੱਖਾ ਸਿੰਘ ਜੀ, ਉਹਨਾਂ ਨੇ ਉਹ ਪਾਵਨ ਸਥਾਨ ਗੁਰੂ ਕੇ ਸਿੱਖਾਂ ਨੇ ਲੱਭ ਲਿਆ, ਜਿੱਥੋਂ ਕਦੇ ਭਾਈ ਮੋਹਕਮ ਸਿੰਘ ਜੀ ਚੱਲ ਕੇ ਮੇਰੇ ਕਲਗੀ ਵਾਲੇ ਪਾਤਸ਼ਾਹ ਦੇ ਚਰਨਾਂ ਵਿੱਚ ਪਹੁੰਚੇ ਸਨ। ਸਮੁੰਦਰ ਦੇ ਵਿੱਚ ਟਾਪੂ ਜਿਸ ਵਿੱਚ ਕਿਸੇ ਪਾਸਿਓਂ ਵੀ ਜਾਣ ਦਾ ਕੋਈ ਰਸਤਾ ਨਹੀਂ, ਕੇਵਲ ਤੇ ਕੇਵਲ ਬੇੜੀ ਦੁਆਰਾ, ਸ਼ਿਪ ਦੁਆਰਾ ਜਾਇਆ ਜਾਂਦਾ, ਔਰ ਉਸ ਸਥਾਨ ਤੇ ਬਹੁਤ ਸੁੰਦਰ ਗੁਰਦੁਆਰਾ ਸਾਹਿਬ ਤਿਆਰ ਹੋ ਗਿਆ ਕਿਉਂਕਿ ਮੇਰੇ ਗੁਰੂ ਕੇ ਸਿੱਖ ਦੇ ਉੱਥੇ ਚਰਨ ਪਏ ਸੀ। ਉਸ ਸਥਾਨ ਨੂੰ ਵੀ ਲੱਭ ਲਿਆ ਔਰ ਐਸਾ ਗੁਰੂ ਕਾ ਪਿਆਰਾ ਜਿਸ ਨੇ ਆਪਣੇ ਪਿਤਾ ਜੀ ਨੂੰ ਇੱਕ ਸ਼ਬਦ ਕਿਹਾ, ਕਹਿਣ ਲੱਗੇ ਪਿਤਾ ਜੀ ਜੇ ਮੈਂ ਕਲਗੀ ਵਾਲੇ ਪਾਤਸ਼ਾਹ ਦੇ ਚਰਨਾਂ ਵਿੱਚ ਜਾਣਾ ਤੇ ਦੁਬਾਰਾ ਫਿਰ ਇਸ ਧਰਤੀ ਤੇ ਵਾਪਸ ਨਹੀਂ ਆਉਣਾ, ਆਪਣਾ ਆਪਾ ਸਮਰਪਿਤ ਕਰ ਦਿੱਤਾ। ਉਸ ਸਥਾਨ ਨੂੰ ਵੀ ਲੱਭ ਲਿਆ। ਮਾਨਯੋਗ ਸਿੰਘ ਸਾਹਿਬ ਹੈੱਡ ਗ੍ਰੰਥੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ ਜੀ ਉਹ ਵੀ ਪਹੁੰਚੇ ਸਨ ਤੇ ਦਾਸ ਨੂੰ ਵੀ ਬੁਲਾਇਆ ਗਿਆ ਉਸ ਪਾਵਨ ਸਥਾਨ ਤੇ। ਅਜੇ ਤੱਕ ਉਹ ਘਰ ਵੀ ਮੌਜੂਦ ਹੈ ਉਸੇ ਤਰ੍ਹਾਂ ਹੀ ਭਾਈ ਮੋਹਕਮ ਸਿੰਘ ਜੀ ਦਾ, ਜਿਸ ਘਰ ਨੂੰ ਛੱਡ ਕੇ ਤੇ ਕਲਗੀ ਵਾਲੇ ਪਾਤਸ਼ਾਹ ਦੇ ਚਰਨਾਂ ਵਿੱਚ ਪਹੁੰਚੇ ਸਨ। ਇੱਥੇ ਹੀ ਬਸ ਨਹੀਂ, ਭਗਤ ਧੰਨਾ ਜੀ ਦਾ ਉਹ ਪਾਵਨ ਸਥਾਨ ਉਸ ਨੂੰ ਵੀ ਲੱਭ ਕੇ ਤੇ ਸ੍ਰੀ ਮਾਨ ਬਾਬਾ ਲੱਖਾ ਸਿੰਘ ਜੀ ਨੇ ਬਹੁਤ ਸੁੰਦਰ ਗੁਰਦੁਆਰਾ ਤਿਆਰ ਕਰਵਾਇਆ ਔਰ ਸੁੰਦਰ ਸਰੋਵਰ ਔਰ ਬਹੁਤ ਵੱਡੀ ਲੰਗਰ ਹਾਲ ਦੀ ਇਮਾਰਤ ਵੀ ਉਸ ਸਥਾਨ ਤੇ ਵੀ ਜਿੱਥੇ ਪ੍ਰਭੂ ਦੇ ਪਿਆਰੇ ਦੇ ਚਰਨ ਪਏ। ਔਰ 600 ਸਾਲਾਂ ਮਾਰਚ ਵਿੱਚ 2016 ਵਿੱਚ ਆ ਰਿਹਾ ਸ਼ਤਾਬਦੀ, ਜਿਸ ਨੂੰ ਸਾਰਾ ਸਿੱਖ ਜਗਤ ਬੜੇ ਹੀ ਪਿਆਰ ਸਤਿਕਾਰ ਨਾਲ ਮਨਾ ਰਿਹਾ ਭਗਤ ਧੰਨਾ ਜੀ ਦਾ। ਉਸ ਸਥਾਨ ਤੇ ਬੜੇ ਵੱਡੇ ਪੱਧਰ ਤੇ ਇਹ ਸ਼ਤਾਬਦੀ ਮਨਾਈ ਜਾ ਰਹੀ ਹੈ। ਤੋ ਕਹਿਣ ਤੋਂ ਭਾਵ ਕਿ ਜਿੱਥੇ ਪ੍ਰਭੂ ਦੇ ਪਿਆਰਿਆਂ ਦੇ ਚਰਨ ਪੈ ਗਏ ਉਸ ਸਥਾਨ ਨੂੰ, ਉਸ ਚਰਨ ਧੂੜੀ ਨੂੰ ਗੁਰੂ ਕਾ ਸਿੱਖ ਆਪਣੇ ਮਸਤਕ ਦੇ ਨਾਲ ਲਾਉਣ ਲਈ ਲੋਚਦਾ ਹੈ। ਇੱਕ ਫਕੀਰ ਨੇ, ਇੱਕ ਅਦੀਬ ਨੇ ਬੜੀ ਸੁੰਦਰ ਬਾਤ ਕਹੀ ਹੈ। ਉਹ ਕਹਿੰਦੇ ਨੇ ਸੁਰਮਾ ਕੁੰ ਤੋ ਖਾਕੇ ਔਲੀਏ, ਔਰ ਕਹਿ ਦਿੱਤਾ, ਕਹਿੰਦੇ ਨੇ ਕਿ ਉਹ ਚਰਨ ਧੂੜੀ ਦਾ ਸੁਰਮਾ ਬਣਾ ਪ੍ਰਭੂ ਦੇ ਪਿਆਰਿਆਂ ਦਾ, ਆਪਣੀਆਂ ਅੱਖਾਂ ਵਿੱਚ ਪਾ। ਪੁੱਛਿਆ ਕਿਉਂ, ਕਹਿੰਦੇ ਨੇ ਤਾਬ ਬੀਨੀ ਇਬਤਬਾ ਇਬਤਦਾ, ਕਹਿੰਦੇ ਨੇ ਤਾਬ ਬੀਨੀ ਇਬਤਦਾ ਤਾ ਇੰਤਹਾ, ਕਹਿੰਦੇ ਨੇ ਜੇ ਸੱਚ ਨੂੰ ਆਦ ਤੋਂ ਲੈ ਕੇ ਅੰਤ ਤੱਕ ਵੇਖਣਾ ਚਾਹੁੰਦਾ, ਦਰਸ਼ਨ ਕਰਨਾ ਚਾਹੁੰਦਾ ਤੇ ਫਿਰ ਪ੍ਰਭੂ ਦੇ ਪਿਆਰਿਆਂ ਦੀ ਚਰਨ ਧੂੜੀ ਦਾ ਸੁਰਮਾ ਆਪਣੀ ਅੱਖਾਂ ਵਿੱਚ ਪਾ। ਇੱਕ ਵਾਰੀ ਆਖੋ ਸਤਨਾਮ ਸ੍ਰੀ ਵਾਹਿਗੁਰੂ। ਬੜੀ ਸੁੰਦਰ ਬਾਤ ਕਹਿ ਦਿੱਤੀ ਭਾਈ ਸਾਹਿਬ ਭਾਈ ਗੁਰਦਾਸ ਜੀ ਨੇ। ਉਹ ਕਹਿੰਦੇ ਨੇ ਨੱਖ ਸਿੱਖ ਲਓ ਸਕਲ ਅੰਗ ਰੋਮ ਰੋਮ ਕਰ, ਕਾਟ ਕਾਟ ਸਿੱਖਣ ਕੇ ਚਰਨਨ ਪੈਵਾਰੀਏ। ਕਹਿੰਦੇ ਨੇ ਮੇਰੇ ਸਿਰ ਤੋਂ ਲੈ ਕੇ ਪੈਰ ਦੇ ਨਹੁੰ ਤੱਕ ਮੇਰੇ ਸਾਰੇ ਸਰੀਰ ਦੇ ਟੁਕੜੇ ਟੁਕੜੇ ਕਰ ਦਿੱਤੇ ਜਾਣ ਤੇ ਉਹਨਾਂ ਨੂੰ ਕਰਨਾ ਕੀ ਹੈ, ਕਾਟ ਕਾਟ ਸਿੱਖਣ ਕੇ ਚਰਨਨ ਪੈਵਾਰੀਏ। ਕਿਵੇਂ, ਅਗਨ ਜਲਾਏ ਫੁੱਨ ਪੀਸਣ ਪਿਸਾਏ, ਲੈ ਉਡੇ ਪਵਨ ਹੋਏ ਅਨਕ ਪ੍ਰਕਾਰੀਏ। ਕਹਿੰਦੇ ਨੇ ਮੇਰੇ ਤਨ ਦੀ ਸਵਾਹ ਬਣਾ ਦਿੱਤੀ ਜਾਏ, ਹੱਡੀਆਂ ਨੂੰ ਵੀ ਪੀਸ ਕੇ ਉਸ ਦਾ ਸੁਰਮਾ ਬਣਾ ਦਿੱਤਾ ਜਾਏ, ਲੈ ਉਡੇ ਪਵਨ ਹੋਏ ਅਨਕ ਪ੍ਰਕਾਰੀਏ। ਫਿਰ ਕਹਿਣ ਲੱਗੇ ਜਾਹੂ ਜਾਹੂ ਸਿੱਖ ਪੱਗ ਧਰੈ ਗੁਰ ਪੰਥ ਪ੍ਰਾਪਤ, ਤਾਹੇ ਤਾਹੇ ਮਾਰਗ ਮੈਂ ਭਸਮ ਕੋ ਡਾਰੀਏ। ਪੁੱਛਿਆ ਕਿ ਫਿਰ ਇਸ ਸਵਾਹ ਨੂੰ ਕਰਨਾ ਕੀ ਏ, ਤੇ ਕਹਿਣ ਲੱਗੇ ਜਿੱਥੇ ਪ੍ਰਭੂ ਦੇ ਪਿਆਰੇ ਉਸ ਮਾਲਕ ਦੇ ਘਰ ਤੱਕ ਚੱਲ ਕੇ ਜਾਂਦੇ ਨੇ ਨਾ, ਮੇਰੇ ਇਸ ਸਵਾਹ ਨੂੰ ਉਹਨਾਂ ਦੇ ਰਸਤੇ ਵਿੱਚ ਖਿਲਾਰ ਦੇਣਾ, ਇਸ ਤਨ ਦੀ ਸਵਾਹ ਨੂੰ ਉਹਨਾਂ ਦੇ ਮਾਰਗ ਤੇ ਉਹਨਾਂ ਦੇ ਰਸਤੇ ਵਿੱਚ ਖਿਲਾਰ ਦੇਣਾ। ਲੈ ਉਡੇ ਪਵਨ ਹੋਏ ਅਨਕ ਪ੍ਰਕਾਰੀਏ, ਔਰ ਪੀਸ ਅਗਨ ਜਲਾਏ ਫੁੱਲ ਪੀਸਣ ਪਸਾਏ, ਲੈ ਹੋਏ ਪਵਨ ਹੋਏ ਅਨਕ ਪ੍ਰਕਾਰੀਏ। ਜਾਹੂ ਜਾਹੂ ਸਿੱਖ ਪੱਗ ਧਰੈ ਗੁਰਪੰਥ ਪ੍ਰਾਤ, ਤਾਹੂ ਤਾਹੂ ਮਾਰਗ ਮੈਂ ਭਸਮ ਕੋ ਡਾਰੀਏ। ਤੇ ਪਦ ਪਾਦਕ ਚਰਨ ਲਿਵ ਲਾਗੀ ਰਹੇ, ਦਇਆ ਕੇ ਦਿਆਲ ਮੋਹੇ ਪਤਤ ਉਧਾਰੀਏ। ਕਹਿੰਦੇ ਨੇ ਹੇ ਦਇਆ ਦੇ ਸਾਗਰ ਪਰਮਾਤਮਾ, ਕਿਰਪਾ ਕਰ ਕਿਤੇ ਸਾਡਾ ਪਤਤਾਂ ਦਾ ਵੀ ਉਧਾਰ ਹੋ ਜਾਏ, ਕਿਤੇ ਪ੍ਰਭੂ ਦੇ ਪਿਆਰਿਆਂ ਦੀ ਚਰਨ ਛੋ ਲੱਗ ਜਾਏ, ਚਰਨਾਂ ਦੇ ਨਾਲ ਛੋ ਜਾਏ। ਇਸ ਸਵਾਹ ਇਹ ਚਰਨਾਂ ਦੇ ਨਾਲ ਜੁੜ ਕੇ ਕਿਤੇ ਪ੍ਰਭੂ ਦੇ ਦਰ ਤੇ ਪਹੁੰਚ ਜਾਏ, ਔਰ ਅਸੀਂ ਵੀ ਕਿਤੇ ਪਤਿਤ ਤੋਂ ਪਾਵਨ ਹੋ ਜਾਈਏ। ਰਹੀਮ ਦਰਬਾਰੇ ਅਕਬਰੀ ਦੇ ਨੌ ਰਤਨਾਂ ਵਿੱਚੋਂ ਇੱਕ ਸੀ, ਬੜਾ ਮਾਨ ਸਨਮਾਨ ਸੀ ਉਸਦਾ। ਪਰ ਖਿਆਲ ਕਰਿਓ ਇੱਕ ਸੰਤ ਕਵੀ ਵੀ ਸੀ, ਉਸ ਦੇ ਦੋਹੇ ਜਿਹੜੇ ਪੜ੍ਹਦੇ ਸਨ ਉਹ ਪ੍ਰਭੂ ਦੇ ਨਾਲ ਜੁੜ ਜਾਂਦੇ ਸਨ, ਅੰਦਰੋਂ ਜੁੜਿਆ ਹੋਇਆ। ਔਰ ਖਿਆਲ ਕਰਿਓ ਜਿਹੜਾ ਆਪ ਅੰਦਰੋਂ ਜੁੜਿਆ ਉਹਦੇ ਬੋਲ ਦੂਜਿਆਂ ਨੂੰ ਵੀ ਜੋੜਨਗੇ। ਦਰਬਾਰੇ ਅਕਬਰੀ ਦੇ ਨੌ ਰਤਨਾਂ ਵਿੱਚੋਂ ਇੱਕ ਹੈ, ਪਰ ਜਦੋਂ ਵੇਲਾ ਆਇਆ ਜਹਾਂਗੀਰ ਦਾ ਉਸ ਨੇ ਸਾਰਾ ਹੀ ਮਾਨ ਸਨਮਾਨ ਇਸ ਦਾ ਖੋ ਲਿਆ, ਇੱਥੋਂ ਤੱਕ ਕਿ ਧਨ ਸੰਪਦਾ ਵੀ ਜਪਤ ਕਰ ਲਈ ਔਰ ਰਹੀਮ ਨੂੰ ਕੈਦ ਵਿੱਚ ਸੁੱਟ ਦਿੱਤਾ ਗਿਆ, ਜੇਲ੍ਹ ਵਿੱਚ ਬੰਦ ਕਰ ਦਿੱਤਾ ਗਿਆ। ਕੁਝ ਸਿਆਣੇ ਪੁਰਸ਼ਾਂ ਨੇ ਵਿੱਚ ਮੁਦਾਖਲਤ ਕਰਕੇ ਕਹਿੰਦੇ ਨੇ ਕਿ ਉਸ ਨੂੰ ਜੇਲ੍ਹ ਵਿੱਚੋਂ ਤੇ ਬਾਹਰ ਕਢਾਇਆ, ਪਰ ਧਨ ਸੰਪਦਾ ਮਾਨ ਸਨਮਾਨ ਇਹ ਵਾਪਸ ਨਹੀਂ ਹੋਇਆ। ਉਹ ਰਹੀਮ ਜਿਹੜਾ ਹਰੇਕ ਆਏ ਗਏ ਦੀ ਸੇਵਾ ਕਰਦਾ ਸੀ, ਯਥਾ ਯੋਗ ਸੇਵਾ ਕਰਦਾ, ਪਰ ਅੱਜ ਆਪ ਆਪਣੇ ਪੇਟ ਦੇ ਪਾਲਣ ਪੋਸ਼ਣ ਲਈ ਲੋਕਾਂ ਦੇ ਦਰਵਾਜ਼ੇ ਤੇ ਮੰਗ ਕੇ ਪ੍ਰਸ਼ਾਦਾ ਛਕਦਾ। ਔਰ ਉਸ ਦਾ ਇੱਕ ਦੋਹਾ ਵੀ ਹੈ, ਉਹ ਕਹਿੰਦੇ ਨੇ ਯਾ ਰਹੀਮ ਦਰ ਦਰ ਫਿਰੇ ਮਾਂਗ ਮਧੂਕਰੀ ਖਾਏ, ਯਾਰੋ ਯਾਰੀ ਛੋੜ ਦੋ ਅਬ ਰਹੀਮ ਉਹ ਨਾ ਹੈ। ਕਹਿੰਦੇ ਨੇ ਮਿੱਤਰੋ ਹੁਣ ਉਹ ਰਹੀਮ ਨਹੀਂ ਰਿਹਾ ਜਿਹੜਾ ਸਾਰਿਆਂ ਦੀ ਯਥਾ ਯੋਗ ਸੇਵਾ ਕਰਦਾ ਸੀ, ਹੁਣ ਤੇ ਆਪ ਮੈਂ ਰੋਟੀ ਮੰਗ ਕੇ ਖਾਣਾ। ਉਹ ਰਹੀਮ ਫਿਰਦਾ ਫਿਰਦਾ ਚਿੱਤਰਕੂਟ ਤੀਰਥ ਤੇ ਚਲਾ ਗਿਆ। ਔਰ ਇਸ ਦੇ ਦੋਹੇ ਸਾਰੇ ਭਾਰਤ ਵਿੱਚ ਪ੍ਰਸਿੱਧ ਸਨ, ਦੋਹਿਆਂ ਕਰਕੇ ਸਾਰੇ ਜਾਣਦੇ ਨੇ। ਚਿੱਤਰਕੂਟ ਗਿਆ ਤੇ ਉਸ ਧਰਤੀ ਤੇ ਤੁਲਸੀਦਾਸ ਵੀ ਖੜੇ ਨੇ, ਬੜੀ ਕਮਾਲ ਦੀ ਬਾਤ ਹੈ। ਤੁਲਸੀ ਜੀ ਵੀ ਖੜੇ ਨੇ ਉੱਥੇ, ਤੇ ਕਿਸੇ ਨੇ ਤੁਲਸੀ ਜੀ ਦੇ ਕੰਨ ਵਿੱਚ ਕਹਿ ਦਿੱਤਾ, ਕਹਿਣ ਲੱਗੇ ਕਿ ਉਹ ਜਿਹੜਾ ਫਲਾਣਾ ਮਨੁੱਖ ਤੁਰਿਆ ਆ ਰਿਹਾ ਨਾ, ਇਹ ਦਰਬਾਰੇ ਅਕਬਰੀ ਦੇ ਨੌ ਰਤਨਾਂ ਵਿੱਚੋਂ ਇੱਕ ਰਹੀਮ ਹੈ। ਤੁਲਸੀ ਜੀ ਸੋਚ ਵਿੱਚ ਪੈ ਗਏ ਤੇ ਜਦੋਂ ਵੇਖਿਆ ਕਿ ਰਹੀਮ ਨੇੜੇ ਆਇਆ ਤੇ ਸਤਿਕਾਰ ਵਜੋਂ ਉੱਠ ਕੇ ਖੜੇ ਹੋਏ, ਸਤਿਕਾਰ ਤੇ ਕੀਤਾ ਪਰ ਇੱਕ ਵਿੱਚ ਪ੍ਰਸ਼ਨ ਦੀ ਦੀਵਾਰ ਵੀ ਖੜੀ ਕਰ ਦਿੱਤੀ। ਉਹ ਦੀਵਾਰ ਕੀ ਸੀ? ਇੱਕ ਸਵਾਲ ਕਰ ਦਿੱਤਾ, ਕਹਿਣ ਲੱਗੇ ਧੂਰ ਧਰਤ ਨਿਜ ਸੀਸ ਪਰ ਕਉ ਰਹੀਮ ਕਹਿ ਕਾਜ, ਕਿਉਂਕਿ ਉਸ ਤੀਰਥ ਤੇ ਮੰਗਲੇਸ਼ਵਰ ਬਜਵਾੜੇ ਵੱਡੇ ਵੱਡੇ ਰਾਜੇ ਉਹ ਹਾਥੀਆਂ ਤੇ ਚੜ ਕੇ ਜਾਇਆ ਕਰਦੇ ਸਨ ਤੇ ਸਾਹਮਣੇ ਹਾਥੀ ਖੜਾ। ਸਵਾਲ ਕੀਤਾ ਹਾਥੀ ਵੱਲ ਇਸ਼ਾਰਾ ਕਰਕੇ ਕਿ ਐ ਰਹੀਮ ਇਹ ਦੱਸ ਕਿ ਧੂਰ ਧਰਤ ਨਿਜ ਸੀਸ ਪਰ। ਕਹਿੰਦੇ ਨੇ ਕਿ ਹਾਥੀ ਆਪਣੇ ਸਿਰ ਤੇ ਧੂੜ ਕਿਉਂ ਸੁੱਟਦਾ? ਕਿਉਂਕਿ ਹਾਥੀ ਦਾ ਇੱਕ ਸੁਭਾਅ ਹੈ, ਇਸ ਨੂੰ ਭਾਵੇਂ ਜਿੰਨਾ ਮਰਜ਼ੀ ਨਵਾ ਦਿੱਤਾ ਜਾਏ ਪਰ ਜੇ ਕਿਤੇ ਇਸ ਨੂੰ ਰੇਤ ਮਿਲ ਜਾਏ ਤੇ ਆਪਣੀ ਸੁੰਡ ਵਿੱਚ ਲੈ ਕੇ ਉੱਪਰ ਸੁੱਟਦਾ ਬੜਾ ਖੁਸ਼ ਹੁੰਦਾ। ਜੇ ਕਿਤੇ ਜ਼ਮੀਨ ਪੱਕੀ ਹੋਵੇ ਤੇ ਪੈਰਾਂ ਦੇ ਨਾਲ ਵੀ ਉਸ ਨੂੰ ਪੁੱਟ ਕੇ ਆਪਣੀ ਸੁੰਡ ਨਾਲ ਲੈ ਕੇ ਉੱਪਰ ਸੁੱਟੇਗਾ। ਤੇ ਸਵਾਲ ਕਰ ਦਿੱਤਾ ਧੂਰ ਧਰਤ ਨਿਜ ਸੀਸ ਪਰ ਕਉ ਰਹੀਮ ਕਹਿ ਕਾਜ, ਕਹਿੰਦੇ ਨੇ ਆਪਣੇ ਉੱਤੇ ਮਿੱਟੀ ਕਿਉਂ ਸੁੱਟਦਾ? ਤੇ ਉਸ ਮਿਸਰੇ ਨੂੰ ਉਸ ਪੰਗਤੀ ਨਾਲ ਪੰਗਤੀ ਜੋੜਦਿਆਂ ਹੋਇਆਂ ਰਹੀਮ ਨੇ ਬੜਾ ਸੋਹਣਾ ਜਵਾਬ ਦਿੱਤਾ, ਕਹਿਣ ਲੱਗੇ ਜੇ ਰਾਜ ਮੁਨ ਪਤਨੀ ਤਰੀ ਤੈਂ ਖੋਜੈ ਗਜ ਰਾਜ ਕਹਿੰਦੇ ਨੇ ਜਿਸ ਚਰਨ ਧੂੜੀ ਦੇ ਨਾਲ ਗੌਤਮ ਰਿਸ਼ੀ ਦੀ ਨਾਰ ਅਹਿਲਿਆ ਉਸ ਦਾ ਉਧਾਰ ਹੋਇਆ ਸੀ ਨਾ, ਉਹ ਰਾਮ ਜੀ ਦੇ ਚਰਨ ਧੂੜੀ ਨੂੰ ਅੱਜ ਵੀ ਇਹ ਹਾਥੀ ਵੀ ਲੱਭਦਾ ਫਿਰਦਾ ਹੈ। ਕਹਿੰਦੇ ਨੇ ਹਾਥੀ ਵੀ ਉਸ ਚਰਨ ਧੂੜੀ ਨੂੰ ਲੱਭਦਾ ਕਿ ਕਿਤੇ ਚਰਨ ਧੂੜੀ ਉਹ ਮਿਲ ਜਾਏ ਤੇ ਕਿਤੇ ਮੇਰਾ ਵੀ ਪਾਰ ਉਤਾਰਾ ਹੋ ਜਾਏ। ਉਹ ਹਾਥੀ ਵੀ ਚਰਨ ਧੂੜੀ ਨੂੰ ਲੱਭਦਾ ਜਿੱਥੇ ਜਿੱਥੇ ਵੀ ਗੁਰੂ ਕੇ ਪਿਆਰੇ ਗੁਰੂ ਕੇ ਸਿੱਖ ਜਾਂਦੇ ਨੇ ਨਾ, ਤੇ ਅਸੀਂ ਪਹਿਲਾਂ ਉਸ ਥਾਂ ਦੀ ਚਰਨ ਧੂੜੀ ਨੂੰ ਲੈ ਕੇ ਮਸਤਕ ਨਾਲ ਲਾਉਂਦੇ ਹਾਂ। ਕਿਸੇ ਵਿਦਵਾਨ ਨੇ ਬੜਾ ਸੁੰਦਰ ਕਿਹਾ ਸੀ, ਉਹ ਕਹਿੰਦੇ ਨੇ ਸੁਰਮਾ ਉਹਨਾਂ ਲਈ ਧੂੜ ਆਨੰਦਪੁਰ ਦੀ ਜਿਨ੍ਹਾਂ ਅੱਖੀਆਂ ਵਿੱਚ ਪਿਆਰ ਤੇਰਾ, ਮੋਹਣ ਮੂਰਤੀ ਰੱਖ ਕੇ ਦਿਲਾਂ ਅੰਦਰ ਕਰਨ ਅੰਦਰੋਂ ਸਦਾ ਦੀਦਾਰ ਤੇਰਾ, ਢੱਠੇ ਹੋਏ ਸਨ ਦਿਲ ਖਲੋ ਜਾਂਦੇ ਚਿਣਿਆਂ ਕੰਧਾਂ ਵਿੱਚ ਵੇਖ ਪਰਿਵਾਰ ਤੇਰਾ, ਜਾਗੇ ਅਣਖ ਚਮਕੌਰ ਨੂੰ ਵੇਂਦਿਆਂ ਹੀ ਸੁੱਤਾ ਜਿੱਥੇ ਅਜੀਤ ਜਜਾਰ ਤੇਰਾ। ਗੁਰੂ ਸਵਾਰਿਓ, ਉਹ ਮਹਾਂਪੁਰਸ਼ਾਂ ਦੀ ਚਰਨ ਧੂੜੀ ਗੁਰਸਿੱਖ ਅੱਜ ਵੀ ਆਪਣੇ ਮਸਤਕ ਨਾਲ ਲਾਂਦਾ। ਚਰਨ ਧੂੜੀ ਦੀ ਮਹਾਨਤਾ ਹੈ। ਸਾਹਿਬ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ, ਉਹਨਾਂ ਦਾ ਵੀ ਇੱਕ ਬੜਾ ਪਿਆਰਾ ਬਚਨ ਹੈ, ਉਹ ਕਹਿੰਦੇ ਨੇ ਬਦ ਬਖਤ ਹਾਮਚੂ ਬਖੀਲ ਗਾਫਲ ਬੇਨਜ਼ਰ ਬੇਬਾਕ। ਕਹਿੰਦੇ ਨੇ ਕਿ ਮੇਰੀ ਕਿਸਮਤ ਵੀ ਕੋਈ ਇੰਨੀ ਚੰਗੀ ਨਹੀਂ, ਹੇ ਪਰਿਪੂਰਨ ਪਰਮਾਤਮਾ ਮੇਰੀ ਕਿਸਮਤ ਕੋਈ ਇੰਨੀ ਵਧੀਆ ਨਹੀਂ, ਬਦ ਬਖਤ ਹਾਮਚੂ ਬਖੀਲ ਗਾਫਲ। ਕਹਿੰਦੇ ਨੇ ਮੈਂ ਗਾਫਲ ਵੀ ਹਾਂ, ਮੈਂ ਨਿੰਦਕ ਵੀ ਹਾਂ, ਮੈਂ ਚੁਗਲੀ ਕਰਨ ਵਾਲਾ ਵੀ ਹਾਂ। ਇਹ ਪ੍ਰਭੂ ਦੇ ਪਿਆਰੇ, ਗੱਲ ਦੂਜਿਆਂ ਨੂੰ ਸਮਝਾਉਣੀ ਤੇ ਆਪਣੇ ਤੇ ਟੁਕਾ ਕੇ ਕਰਨੀ। ਬਦ ਬਖਤ ਹਮਚੂ ਬਖੀਲ ਗਾਫਲ ਬੇਨਜ਼ਰ ਬੇਬਾਕ। ਬੇਬਾਕ ਕਹਿੰਦੇ ਨੇ ਜਿਹੜਾ ਬਿਨਾਂ ਸੋਚੇ ਹੀ ਜੋ ਮੂੰਹ ਆਇਆ ਬੋਲ ਦੇਵੇ। ਬਦ ਬਖਤ ਹਮਚੂ ਬਖੀਲ ਗਾਫਲ ਬੇਨਜ਼ਰ ਬੇਬਾਕ, ਨਾਨਕ ਬਗੋਇਆ ਜਨ ਤੁਰਾ ਤੇਰੇ ਚਾਕਰਾ ਪਾ ਖਾਕ। ਕਹਿਣ ਲੱਗੇ ਹੇ ਪਰਮਾਤਮਾ, ਇੱਕ ਅੰਦਰ ਦੀ ਮੰਗ ਹੈ, ਇੱਕ ਇੱਛਾ ਹੈ, ਉਹ ਕੀ ਕਿ ਜਿਹੜੇ ਤੇਰੇ ਦਰ ਦੇ ਨਾਲ ਜੁੜੇ ਹੋਏ ਨੇ ਨਾ, ਮੈਨੂੰ ਉਹਨਾਂ ਦੇ ਚਰਨਾਂ ਦੀ ਖਾਕ ਬਣਾ ਦੇ। ਇੱਕ ਵਾਰੀ ਆਖੋ ਸਤਨਾਮ ਸ੍ਰੀ ਵਾਹਿਗੁਰੂ। ਰੱਬ ਦੇ ਪਿਆਰੇ ਚਰਨ ਧੂੜੀ ਮੰਗਦੇ ਨੇ, ਤੋ ਮੇਰੇ ਸਾਹਿਬ ਜੀ ਵੀ ਬਖਸ਼ਿਸ਼ ਕਰਦੇ ਨੇ। ਅਸੀਂ ਪੜ੍ਹਦੇ ਹਾਂ ਸਾਹਿਬ ਜੀ ਦੀ ਬਾਣੀ, ਤੇ ਉਹਦੇ ਵਿੱਚ ਇੱਕ ਬੜੀ ਸੁੰਦਰ ਬਾਤ ਕਹਿ ਦਿੱਤੀ ਪਾਤਸ਼ਾਹ ਜੀ। ਕਹਿੰਦੇ ਨੇ ਕਿ ਧੂੜੀ ਵਿੱਚ ਲੋੜੰਦੜੀ ਸੋਹਾਂ ਨਾਨਕ ਤੈ ਸ਼ਹਿ ਨਾਲੇ। ਜੇ ਕਿਤੇ ਉਹ ਪ੍ਰਭੂ ਦੇ ਨਾਲ ਪ੍ਰੀਤ ਬਣ ਜਾਏ ਨਾ, ਤੇ ਇਹ ਧੂੜੀ ਵੀ ਚੰਗੀ ਲੱਗਦੀ ਹੈ। ਤੋ ਸਾਹਿਬ ਜੀ ਬਖਸ਼ਿਸ਼ ਕਰ ਰਹੇ ਨੇ, ਉਹ ਬੜੇ ਪਿਆਰ ਨਾਲ ਸਰਵਣ ਕਰੀਏ ਜੀ।
ਨਾਨਕ ਸਰਣ ਤੁਹਾਰੀਆ ਦੇਖੋ ਸਦਾ ਹਜੂਰ।
ਹੇ ਨਾਨਕ ਜੀ ਆਖ ਰਹੇ ਨੇ ਕਿ ਹੇ ਪਰਮਾਤਮਾ, ਮੈਂ ਤੇਰੀ ਸ਼ਰਨ ਵਿੱਚ ਆਇਆ ਹਾਂ, ਤੇ ਮੇਰੇ ਤੇ ਇੰਨੀ ਕੁ ਕਿਰਪਾ ਕਰ ਦੇ, ਮੈਨੂੰ ਉਹ ਨਜ਼ਰ ਦੀ ਬਖਸ਼ਿਸ਼ ਕਰ ਦੇ। ਕਿਹੜੀ ਨਜ਼ਰ? ਜਿਹਦੇ ਨਾਲ ਮੈਂ ਤੈਨੂੰ ਆਪਣੇ ਅੰਗ ਸੰਗ ਹਰ ਵੇਲੇ ਵੇਖ ਸਕਾਂ। ਖਿਆਲ ਕਰਿਓ, ਸਾਹਿਬ ਜੀ ਕਹਿੰਦੇ ਨੇ ਗਾਵੇ ਕੋ ਜਾਪੈ ਦਿਸੈ ਦੂਰ। ਕੋਈ ਗਾ ਰਿਹਾ ਕਿ ਉਹ ਬਹੁਤ ਦੂਰ ਹੈ, ਕੋਈ ਕੀ ਕਹਿੰਦਾ ਗਾਵੇ ਕੋ ਜਾਪੈ ਦਿਸੈ ਦੂਰ, ਗਾਵੇ ਕੋ ਵੇਖੈ ਹਾਜ਼ਰ ਹਦੂਰ। ਕੋਈ ਉਹ ਨੇ ਜਿਹੜੇ ਇਹ ਕਹਿੰਦੇ ਨੇ ਕਿ ਉਹ ਤੇ ਹਾਜ਼ਰ ਨਾਜ਼ਰ ਹੈ, ਉਹ ਤੇ ਅੰਗ ਸੰਗ ਹੈ, ਗੁਰ ਮੇਰੇ ਸੰਗ ਸਦਾ ਹੈ ਨਾਲੇ। ਤੂੰ ਸਭਨੀ ਥਾਈ ਜਿੱਥੇ ਹਉ ਜਾਈ, ਸਾਚਾ ਸਿਰਜਣਹਾਰ ਜੀਓ। ਇਹ ਪਰਮਾਤਮਾ ਤੂੰ ਤੇ ਸਾਰੇ ਥਾਵਾਂ ਤੇ ਵਿਆਪਕ ਹੈ, ਜ਼ਰੇ ਜ਼ਰੇ ਵਿੱਚ ਤੇਰਾ ਵਾਸਾ ਹੈ, ਪਰ ਸਾਡੇ ਕੋਲ ਅੱਖ ਕੋਈ ਨਹੀਂ। ਕਹਿੰਦੇ ਨੇ ਬਾਬਾ ਬੁੱਲੇ ਸ਼ਾਹ ਨੇ ਵੀ ਬੜੀ ਸੁੰਦਰ ਬਾਤ ਕਹਿ ਦਿੱਤੀ। ਕਹਿੰਦੇ ਨੇ ਕਿ ਬੁੱਲਿਆ, ਸ਼ੋ ਅਸਾਂ ਥੀ ਵੱਖ ਨਹੀਂ, ਪਰ ਕੀ ਕਰੀਏ ਵੇਖਣ ਵਾਲੀ ਅੱਖ ਨਹੀਂ। ਕਹਿੰਦੇ ਨੇ ਸਾਡੇ ਕੋਲ ਅੱਖ ਕੋਈ ਨਹੀਂ, ਸਾਡੇ ਕੋਲ ਉਹ ਨਜ਼ਰ ਕੋਈ ਨਹੀਂ ਜਿਹਦੇ ਨਾਲ ਉਸ ਮਾਲਕ ਨੂੰ ਵੇਖ ਸਕੀਏ। ਉਹ ਤੇ ਹਰ ਥਾਂ ਤੇ ਵਿਆਪਕ ਹੈ, ਹਰ ਵੇਲੇ ਸਾਡੇ ਨਾਲ ਹੈ, ਪਰ ਮਨੁੱਖ ਦੀ ਕਹਿੰਦੇ ਨੇ ਕੁਛ ਦੂਰੀ ਹੁੰਦੀ ਹੈ ਜਿਹਨੂੰ ਤਨ ਦੀ ਦੂਰੀ ਆਖਦੇ ਨੇ, ਕੁਝ ਦੂਰੀ ਹੈ ਜਿਸ ਨੂੰ ਮਨ ਦੀ ਦੂਰੀ ਆਖਦੇ ਨੇ। ਇੱਕ ਮਨ ਦੀ ਦੂਰੀ ਹੈ ਇੱਕ ਤਨ ਦੀ ਦੂਰੀ ਹੈ। ਔਰ ਜਿਹੜਾ ਮਨੁੱਖ ਕੁਝ ਐਸੇ ਨੇ ਜਿਹੜੇ ਤਨ ਕਰਕੇ ਦੂਰ ਨੇ, ਪਰ ਖਿਆਲ ਕਰਿਓ ਜੇ ਮਨ ਕਰਕੇ ਦੂਰੀ ਨਹੀਂ ਤੇ ਮਨੁੱਖ ਕਦੇ ਨਹੀਂ ਆਖਦਾ ਕਿ ਮੈਂ ਉਹਦੇ ਤੋਂ ਦੂਰ ਹਾਂ। ਕੋਈ ਮਨੁੱਖ ਕੋਲ ਬੈਠਾ ਹੋਵੇ ਨਾ ਤੇ ਕਿਸੇ ਦੂਸਰੇ ਨੇ ਪੁੱਛ ਲਿਆ ਕਿ ਪਿਆਰਿਆ ਜਿਹੜੇ ਤੇਰੇ ਕੋਲ ਬੈਠਾ ਹੈ ਕੌਣ ਹੈ, ਤੇ ਭਾਵੇਂ ਉਹ ਕੋਲ ਹੀ ਬੈਠਾ ਪੁੱਛਿਆ ਕੌਣ ਹੈ, ਕਹਿਣ ਲੱਗਾ ਜੀ ਪਤਾ ਨਹੀਂ ਕੋਈ ਦੂਰ ਦਾ ਹੀ ਹੈ। ਇਹਦਾ ਮਤਲਬ ਭਾਵੇਂ ਕੋਲ ਬੈਠਾ ਪਰ ਕਹਿ ਦਿੱਤਾ ਦੂਰ ਦਾ, ਗੱਲ ਕੀ ਹੈ ਕਿ ਮਨ ਕਰਕੇ ਨੇੜਤਾ ਨਹੀਂ। ਤਨ ਦੀ ਤੇ ਨੇੜਤਾ ਹੈ ਪਰ ਜੇ ਮਨ ਕਰਕੇ ਨਹੀਂ ਤੇ ਫਿਰ ਦੂਰ ਹੈ। ਕੋਈ ਮਨੁੱਖ ਹਜ਼ਾਰਾਂ ਮੀਲ ਦੂਰ ਬੈਠਾ ਤੇ ਕਿਸੇ ਨੇ ਪੁੱਛ ਲਿਆ ਕਿ ਫਲਾਣੇ ਮਨੁੱਖ ਨੂੰ ਤੂੰ ਜਾਣਦਾ, ਤੇ ਇੱਥੇ ਹੱਥ ਰੱਖ ਕੇ ਦਿਲ ਤੇ ਕਹਿੰਦਾ ਮੇਰੇ ਤੇ ਬੜਾ ਹੀ ਨੇੜੇ ਹੈ, ਮੇਰੇ ਤੇ ਬੜਾ ਨਜ਼ਦੀਕੀ ਹੈ। ਕਾਰਨ ਕੀ ਹੈ ਕਿ ਉਹਦੇ ਨਾਲ ਮਨ ਕਰਕੇ ਨੇੜਤਾ ਹੈ। ਜਿਸ ਦਿਨ ਮਨ ਕਰਕੇ ਨੇੜਤਾ ਬਣ ਗਈ ਪਰਮਾਤਮਾ ਦੇ ਨਾਲ, ਉਸ ਦਿਨ ਪਰਮਾਤਮਾ ਵੀ ਹਾਜ਼ਰ ਨਾਜ਼ਰ ਹੈ, ਹੈ ਹਜ਼ੂਰ ਕਤ ਦੂਰ ਬਤਾਵੋ, ਦੁੰਦਰ ਬੰਦ ਹੋ ਸੁੰਦਰ ਪਾਵੋ। ਕਹਿੰਦੇ ਨੇ ਇਹ ਅੰਦਰ ਦਾ ਜਿਹੜਾ ਪੜਦਾ, ਭਾਂਬੀਰੀ ਕੇ ਪਾਤ ਪਰਦੋ ਬਿਨ ਪੇਖੇ ਦੂਰ ਆਇਓ। ਕਹਿੰਦੇ ਨੇ ਤਿਤਲੀ ਦੇ ਖੰਭ ਜਿੰਨਾ ਹੀ ਪੜਦਾ ਹੈ, ਜਿਸ ਨੇ ਮਨੁੱਖ ਨੂੰ ਮਾਲਕ ਨਾਲੋਂ ਦੂਰ ਕਰ ਦਿੱਤਾ ਉਹ ਨਜ਼ਰ ਨਹੀਂ ਆਉਂਦਾ। ਤੇ ਅਰਦਾਸ ਬੇਨਤੀ ਕੇ ਪਾਤਸ਼ਾਹ ਕਿਤੇ ਕਿਰਪਾ ਕਰ, ਐਸੀ ਨਜ਼ਰ ਦੇ ਜਿਹਦੇ ਨਾਲ ਮੈਂ ਤੈਨੂੰ ਹਾਜ਼ਰ ਨਾਜ਼ਰ ਵੇਖ ਸਕਾਂ।
ਮਹੱਲਾ ਪੰਜਵਾਂ, ਪਤਿਤ ਪੁਨੀਤ ਅਸੰਖ ਹੋਏ, ਹਰ ਚਰਣੀ ਮਨ ਲਾਗ।
ਕਹਿੰਦੇ ਨੇ ਇੱਕ ਨਹੀਂ ਦੋ ਨਹੀਂ, ਜਿਨ੍ਹਾਂ ਦੀ ਗਿਣਤੀ ਨਹੀਂ ਕੀਤੀ ਜਾ ਸਕਦੀ, ਅਸੰਖ ਹੈ। ਐਸੇ ਨੇ ਜਿਨ੍ਹਾਂ ਦਾ ਹਰਾਈ ਦੇ ਚਰਨਾਂ ਦੇ ਨਾਲ ਚਿੱਤ ਜੁੜ ਗਿਆ ਨਾ, ਉਹ ਪਤਿਤ ਵੀ ਪੁਨੀਤ ਹੋ ਗਏ, ਉਹਨਾਂ ਦੇ ਸਾਰੇ ਪਾਪ ਮਿਟ ਗਏ। ਅਸੀਂ ਪੜ੍ਹਦੇ ਹਾਂ ਸਾਹਿਬ ਦੀ ਬਾਣੀ ਤੇ ਕਹਿੰਦੇ ਨੇ ਕੌਣ ਕੋ ਕਲੰਕ ਰਹੋ ਰਾਮ ਨਾਮ ਲੇਤ ਹੀ। ਕਹਿੰਦੇ ਨੇ ਕੌਣ ਹੈ ਜਿਹਦਾ ਕਲੰਕ ਰਹਿ ਗਿਆ, ਜਿਹਨੇ ਰਾਮ ਦਾ ਨਾਮ ਲਿਆ ਨਾ ਉਹਦੇ ਤੇ ਸਾਰੇ ਕਲੰਕ ਮਿਟ ਜਾਂਦੇ ਨੇ। ਕਿਉਂਕਿ ਜਿਹੜਾ ਨੇ ਕਲੰਕ ਦੇ ਨਾਲ ਜੁੜ ਗਿਆ ਗੁਰੂ ਸਵਾਰੇ, ਉਹਦੇ ਤੇ ਕੋਈ ਕਲੰਕ ਨਹੀਂ ਰਹਿ ਜਾਂਦਾ। ਜੈਸਾ ਸੇਵੇ ਤੈਸਾ ਹੋਏ, ਜਿਸ ਤਰ੍ਹਾਂ ਦੇ ਨੂੰ ਯਾਦ ਕਰਾਂਗੇ ਉਸੇ ਤਰ੍ਹਾਂ ਦੇ ਹੋ ਜਾਏਗਾ। ਇੱਕ ਵਿਦਵਾਨ ਨੇ ਕਿਹਾ ਸੰਗਤ ਕਰੀਏ ਵੜਨ ਕੀ ਹੋਤ ਵੜਨ ਸਿਓ ਮੇਲ। ਕਹਿੰਦੇ ਨੇ ਜੇ ਵੱਡਿਆਂ ਦੀ ਸੰਗਤ ਕਰਾਂਗੇ ਨਾ ਤੇ ਮਨੁੱਖ ਆਪ ਵੀ ਓਨਾ ਹੀ ਵੱਡਾ ਹੋ ਜਾਏਗਾ। ਸੰਗਤ ਕਰੀਏ ਵੜਨ ਕੀ ਹੋਤ ਵੜਨ ਸਿਓ ਮੇਲ, ਸਭ ਜਾਣਤ ਕੇ ਬੜਤ ਹੈ ਬਿਰਖ ਬਰਾਬਰ ਬੇਲ। ਕਹਿੰਦੇ ਨੇ ਜਿੱਡਾ ਵੱਡਾ ਦਰਖਤ ਹੋਵੇ ਨਾ ਜੇ ਉਹਦੇ ਨਾਲ ਵੇਲ ਲਾ ਦਿੱਤੀ ਜਾਏ ਤੇ ਓਨੀ ਵੱਡੀ ਹੋ ਜਾਂਦੀ ਹੈ ਜਿੰਨਾ ਵੱਡਾ ਦਰਖਤ ਹੈ। ਇਸੇ ਤਰ੍ਹਾਂ ਹੀ ਜਿਨ੍ਹਾਂ ਦੀ ਸੰਗਤ ਕਰਾਂਗੇ ਗੁਰੂ ਸਵਾਰਿਓ ਉਹ ਆਪਣੇ ਵਰਗੇ ਬਣਾ ਲੈਂਦਾ। ਕੌਣ ਕੋ ਕਲੰਕ ਰਹੋ ਰਾਮ ਨਾਮ ਲੇਤ ਹੀ, ਪਤਿਤ ਪਵਿੱਤ ਭਏ ਰਾਮ ਕਹਿਤ ਹੀ। ਕਹਿੰਦੇ ਨੇ ਜਿਨ੍ਹਾਂ ਨੇ ਰਾਮ ਦਾ ਨਾਮ ਜਪਿਆ ਨਾ ਉਹਨਾਂ ਦੇ ਸਾਰੇ ਪਾਪ ਮਿਟ ਗਏ। ਤੋ ਮੇਰੇ ਸਾਹਿਬ ਜੀ ਇੱਥੇ ਵੀ ਬਖਸ਼ਿਸ਼ ਕਰਦੇ ਨੇ, ਕਹਿੰਦੇ ਨੇ ਪਤਿਤ ਪੁਨੀਤ ਅਸੰਖ ਹੋਏ ਹਰ ਚਰਣੀ ਮਨ ਲਾਗ। ਜਿਨ੍ਹਾਂ ਦਾ ਹਰੀ ਦੇ ਚਰਨਾਂ ਦੇ ਨਾਲ ਚਿੱਤ ਜੁੜ ਗਿਆ ਉਹ ਇੱਕ ਦੋ ਨਹੀਂ, ਅਸੰਖਾ ਐਸੇ ਨੇ ਜਿਨ੍ਹਾਂ ਦੇ ਪਾਪ ਮਿਟ ਗਏ, ਗਨਕਾ ਵਰਗਿਆਂ ਦੇ ਪਾਪ ਮਿਟ ਗਏ, ਹੋਰ ਬੜੇ ਐਸੇ ਜਿਨ੍ਹਾਂ ਦਾ ਨਾਮ ਇਤਿਹਾਸ ਵਿੱਚ ਆਉਂਦਾ, ਉਹਨਾਂ ਸਾਰਿਆਂ ਦੇ ਪਾਪ ਮਿਟ ਗਏ। ਕਿਉਂ ਕਿ ਉਸ ਮਾਲਕ ਦੇ ਨਾਲ ਜੁੜ ਗਏ। ਤੋ ਸਾਹਿਬ ਜੀ ਬਖਸ਼ਿਸ਼ ਕਰਦੇ ਨੇ ਕਿ ਅਸੰਖਾਂ ਦੇ ਹੀ ਪਾਪ ਮਿਟ ਜਾਂਦੇ ਹਨ।
ਅੱਠ ਸੱਠ ਤੀਰਥ ਨਾਮ ਪ੍ਰਭ, ਜਿਸ ਨਾਨਕ ਮਸਤਕ ਭਾਗ।
ਕਹਿੰਦੇ ਨੇ ਜਿਨ੍ਹਾਂ ਦੇ ਹੇ ਨਾਨਕ ਜਿਨ੍ਹਾਂ ਦੇ ਮੱਥੇ ਤੇ ਭਾਗ ਚੰਗੇ ਹੋਣ ਉਹਨਾਂ ਨੂੰ ਨਾਮ ਦੀ ਦਾਤ ਪ੍ਰਾਪਤ ਹੁੰਦੀ ਹੈ। ਤੇ ਖਿਆਲ ਕਰਿਓ ਜਿਨ੍ਹਾਂ ਨੂੰ ਵੀ ਨਾਮ ਦੀ ਦਾਤ ਪ੍ਰਾਪਤ ਹੋ ਗਈ ਨਾ ਉਹਨਾਂ ਦੇ ਵਾਸਤੇ ਅੱਠ ਸੱਠ ਤੀਰਥ, ਅੱਠ ਤੇ ਸੱਠ ਅਠਾਹਠ, ਅਠਾਹਠ ਤੀਰਥ ਉਹਦੇ ਵਾਸਤੇ ਉੱਥੇ ਹੀ ਹਨ, ਉਹਨੂੰ ਕਿਤੇ ਭਟਕਣ ਦੀ ਲੋੜ ਨਹੀਂ। ਜਿਹਦੇ ਹਿਰਦੇ ਵਿੱਚ ਨਾਮ ਵਸ ਜਾਂਦਾ ਹੈ। ਸਾਹਿਬ ਨੇ ਤੇ ਇੱਥੋਂ ਤੱਕ ਕਹਿ ਦਿੱਤਾ ਜਿਹੜੇ ਨਾਮ ਜਪਣ ਵਾਲੇ ਨੇ ਨਾ ਉਹਨਾਂ ਦੇ ਜਿੱਥੇ ਚਰਨ ਪੈ ਗਏ ਅੱਠ ਸੱਠ ਤੀਰਥ ਜੇ ਸਾਧ ਪੱਗ ਧਰੇ ਤੈ ਬੈਕੁੰਠ ਜੇ ਨਾਮ ਉਚਰੇ। ਕਹਿੰਦੇ ਨੇ ਜਿੱਥੇ ਨਾਮ ਜਪਿਆ ਜਾਂਦਾ ਹੈ ਉਹ ਹੀ ਸੱਚਖੰਡ ਹੈ। ਕਹਿੰਦੇ ਨੇ ਉੱਥੇ 68 ਤੀਰਥ ਨੇ ਜਿੱਥੇ ਪ੍ਰਭੂ ਦੇ ਪਿਆਰੇ ਬੈਠ ਕੇ ਨਾਮ ਜਪਦੇ ਨੇ। ਕਬੀਰ ਸਾਹਿਬ ਜੀ ਦਾ ਇੱਕ ਬੜਾ ਪਿਆਰਾ ਬਚਨ ਹੈ, ਉਹ ਕਹਿੰਦੇ ਨੇ ਕਬੀਰ ਸੋ ਮੁਖ ਧਨ ਹੈ ਜੋ ਮੁਖ ਕਹੀਏ ਰਾਮ। ਕਹਿੰਦੇ ਨੇ ਉਹ ਮੁਖੜਾ ਧਨਤਾ ਦੇ ਯੋਗ ਹੈ ਜਿਸ ਮੁਖੜੇ ਚੋਂ ਰਾਮ ਦਾ ਨਾਮ ਨਿਕਲਦਾ, ਜਿਹੜਾ ਉਸ ਮਾਲਕ ਦੀ ਸਿਫਤ ਸਲਾਹ ਕਰਦਾ। ਕਬੀਰ ਸੋ ਮੁਖ ਧਨ ਹੈ ਜੋ ਮੁਖ ਕਹੀਏ ਰਾਮ। ਤੇ ਪ੍ਰਾਪਤੀ ਕੀ ਹੁੰਦੀ ਏ, ਦੇਹੀ ਕਿਸ ਕੀ ਬਾਪੜੀ ਪਵਿੱਤਰ ਹੋ ਗੋ ਗ੍ਰਾਮ। ਕਹਿੰਦੇ ਨੇ ਕੱਲਾ ਸਰੀਰ ਕਿਹਦਾ ਵਿਚਾਰੈ, ਜਿੱਥੇ ਪ੍ਰਭੂ ਦਾ ਪਿਆਰਾ ਬੈਠ ਕੇ ਨਾਮ ਜਪਦਾ ਨਾ ਉਹ ਸਾਰਾ ਨਗਰ ਹੀ ਪਵਿੱਤਰ ਹੋ ਜਾਂਦਾ ਹੈ। ਗੁਰੂ ਸਵਾਰਿਓ ਜਿੱਥੇ ਸਤਿਗੁਰਾਂ ਦੇ ਚਰਨ ਪੈ ਗਏ ਉਹ ਨਗਰੀਆਂ ਪਵਿੱਤਰ ਹੋ ਗਈਆਂ। ਅੱਜ ਉੱਥੇ ਜਾ ਕੇ ਦੂਰੋਂ ਦੂਰੋਂ ਚੱਲ ਕੇ ਸੰਗਤਾਂ ਆਪਣਾ ਮਸਤਕ ਰੱਖਦੀਆਂ ਨੇ ਕਿਉਂਕਿ ਉਹ ਥਾਂ ਪਵਿੱਤਰ ਹੈ, ਉਹ ਧਰਤੀ ਪਵਿੱਤਰ ਹੈ।
ਪਾਉੜੀ ਨਿਤ ਜਪੀਐ ਸਾਸ ਗਿਰਾਸ ਨਾਉ ਪਰਵਦ ਗਾਰ ਦਾ।
ਸਾਹਿਬ ਜੀ ਇਸ ਪੌੜੀ ਅੰਦਰ ਬਖਸ਼ਿਸ਼ ਕਰਦੇ ਨੇ, ਕਹਿੰਦੇ ਨੇ ਕਿ ਹੇ ਭਾਈ ਨਿਤ ਜਪੀਐ ਸਾਸ ਗਰਾਸ। ਸਾਸ ਗਰਾਸ ਦਾ ਅਰਥ ਹੁੰਦਾ ਹੈ ਕਿ ਜਦੋਂ ਅਸੀਂ ਸਵਾਸ ਲੈਂਦੇ ਹਾਂ ਸਵਾਸ ਸਵਾਸ ਉਹਦਾ ਨਾਮ ਜਪਣਾ, ਤੇ ਜਦੋਂ ਕੁਝ ਚੀਜ਼ ਅਸੀਂ ਛਕਨੇ ਆ ਭੋਜਨ ਪਾਉਂਦੇ ਹਾਂ ਨਾ ਉਦੋਂ ਵੀ ਉਸ ਮਾਲਕ ਨੂੰ ਹੀ ਚੇਤੇ ਕਰੀਏ ਕਿ ਹੇ ਵਾਹਿਗੁਰੂ ਤੇਰੀ ਕਿਰਪਾ ਦੇ ਨਾਲ ਇਹ ਪ੍ਰਾਪਤ ਹੋਇਆ, ਤੇਰਾ ਕੋਟਾਨ ਕੋਟ ਸ਼ੁਕਰ ਹੈ। ਹਰ ਵੇਲੇ ਉਸ ਮਾਲਕ ਦਾ ਨਾਮ ਜਪੀਏ। ਪਰ ਮਨੁੱਖ ਦਾ ਤੇ ਇਹ ਸੁਭਾਅ ਜੇ ਅਸੀਂ ਤੇ ਉਹਦਾ ਨਾਮ ਲੈਣ ਲੱਗਿਆਂ ਵੀ ਗਿਣਤੀਆਂ ਮਿਣਤੀਆਂ ਵਿੱਚ ਹੀ ਪੈ ਜਾਂਦੇ ਹਾਂ, ਕਰਨੇ ਆ ਨਾ ਕਿ ਅੱਜ ਮੈਂ ਇੰਨੀ ਵਾਰੀ ਨਾਮ ਲੈ ਲਿਆ। ਕਦੇ ਪਰਮਾਤਮਾ ਨੇ ਤੇ ਨਹੀਂ ਇਹ ਆਖਿਆ ਕਿ ਮੈਂ ਇੰਨੀ ਵਾਰੀ ਇਹਦੇ ਤੇ ਕਿਰਪਾ ਕੀਤੀ ਹੈ, ਮੈਂ ਇੰਨੀ ਕੁ ਬਖਸ਼ਿਸ਼ ਕੀਤੀ ਹੈ, ਮੈਂ ਇੰਨੀ ਕਿਰਪਾ ਇਹਦੇ ਤੇ ਕੀਤੀ ਹੈ, ਕਦੇ ਨਹੀਂ ਆਖਿਆ। ਤੁਸੀਂ ਪੜ੍ਹਦੇ ਹੋ ਨਾ ਜਪਜੀ ਸਾਹਿਬ ਦੀ ਬਾਣੀ ਤੇ ਮੇਰੇ ਪਾਤਸ਼ਾਹ ਜੀ ਤੇ ਕਹਿੰਦੇ ਨੇ ਕਿ ਬਹੁਤਾ ਕਰਮ ਲਿਖਿਆ ਨਾ ਜਾਏ। ਜੇ ਕੋਈ ਬੰਦਾ ਕਾਗਜ਼ ਲੈ ਕੇ ਕਲਮ ਲੈ ਕੇ ਇਹ ਲਿਖਣ ਬੈਠ ਜਾਏ ਕਿ ਮੈਂ ਲਿਖਣਾ ਕਿ ਉਹਨੇ ਕਿੰਨੀ ਕੁ ਕਿਰਪਾ ਕੀਤੀ ਹੈ, ਕਹਿੰਦੇ ਨੇ ਉਹ ਇੰਨੀ ਕੁ ਬਖਸ਼ਿਸ਼ ਸਾਡੇ ਤੇ ਕਰਦਾ ਕਿ ਕਿਸੇ ਕਲਮ ਦੇ ਨਾਲ ਲਿਖੀ ਨਹੀਂ ਜਾ ਸਕਦੀ। ਬਹੁਤਾ ਕਰਮ ਲਿਖਿਆ ਨਾ ਜਾਏ, ਵੱਡਾ ਦਾਤਾ ਤਿਲ ਨਾ ਤਮਾਏ। ਕਹਿੰਦੇ ਨੇ ਏਡਾ ਵੱਡਾ ਦਾਤਾ ਤੇ ਕਦੇ ਤਿਲ ਜਿੰਨੀ ਉਹਨੇ ਤਮਾ ਨਹੀਂ ਰੱਖੀ ਕਿ ਜੇ ਮੈਂ ਤੈਨੂੰ ਦਿੱਤਾ ਤੇ ਤੂੰ ਮੈਨੂੰ ਕੀ ਦੇਵੇਂਗਾ। ਇੱਕ ਬੰਦੇ ਦਾ ਤੇ ਸੁਭਾਅ ਹੈ ਕਿ ਬੰਦਾ ਕਿਸੇ ਨੂੰ ਦੇਵੇਗਾ ਨਾ ਤੇ ਉਹ ਬਾਰ ਬਾਰ ਜਤਾਉਂਦਾ ਵੀ ਏ ਪਛਤਾਉਂਦਾ ਵੀ ਏ ਕਿ ਮੈਂ ਐਵੇਂ ਹੀ ਇਸ ਨੂੰ ਦੇ ਬੈਠਾ, ਮੈਨੂੰ ਪਤਾ ਹੁੰਦਾ ਤਾਂ ਮੈਂ ਨਾ ਹੀ ਦਿੰਦਾ। ਤੇ ਕਈ ਵਾਰੀ ਜਿਤਾਏਗਾ ਵੀ ਕਿ ਮਿੱਤਰਾ ਉਹ ਦਿਨ ਚੇਤੇ ਕਰ ਜਿਸ ਦਿਨ ਤੂੰ ਮੇਰੇ ਘਰ ਆ ਕੇ ਝੋਲੀ ਅੱਡ ਕੇ ਮੰਗਦਾ ਸੈਂ, ਜੇ ਮੈਂ ਤੈਨੂੰ ਨਾ ਦਿੰਦਾ ਤੂੰ ਅੱਜ ਇਸ ਮਰਾਤਬੇ ਤੇ ਨਹੀਂ ਸੀ ਪਹੁੰਚਣਾ। ਬਾਰ ਬਾਰ ਮਨੁੱਖ ਦਾ ਕਰਮ ਜੇ ਉਹ ਜਿਤਾਉਂਦਾ, ਪਰ ਪਰਮਾਤਮਾ ਤੇ ਐਸਾ ਹੈ ਉਹ ਕਹਿੰਦੇ ਨੇ ਦੀਨ ਦਿਆਲ ਦਇਆ ਨਿਧ ਦੋਖਣ ਦੇਖਤ ਹੈ ਪਰ ਦੇਤ ਨਾ ਹਾਰੈ। ਉਹ ਕਹਿੰਦੇ ਨੇ ਸਾਡੇ ਦੋਖ ਵੀ ਵੇਖਦਾ, ਸਾਡੇ ਔਗਣ ਵੀ ਵੇਖਦਾ, ਪਰ ਉਹ ਫੇਰ ਵੀ ਦੇਈ ਜਾਂਦਾ। ਕਹਿੰਦੇ ਨੇ ਉਸ ਪਰਮਾਤਮਾ ਦਾ ਨਾਮ ਲੈਣ ਲੱਗਿਆਂ ਪਿਆਰਿਆ ਕਦੇ ਗਿਣਤੀਆਂ ਮਿਣਤੀਆਂ ਵਿੱਚ ਨਾ ਪਈ। ਅਸੀਂ ਤੇ ਕਰਨੇ ਆ, ਕਈ ਮਹਾਂਪੁਰਸ਼ ਵੀ ਕਹਿੰਦੇ ਨੇ ਜੀ 40 ਦਿਨ ਆਹ ਸ਼ਬਦ ਪੜ੍ਹ ਲਓ ਤੇ ਤੁਹਾਡਾ ਬੇੜਾ ਪਾਰ ਹੋ ਜਾਏਗਾ। ਮੈਂ ਇੱਕ ਬੇਨਤੀ ਕਰਾਂ, ਮੈਂ ਅੱਗੇ ਵੀ ਬੇਨਤੀ ਕੀਤੀ ਸੀ, ਤਨ ਦੀ ਖੁਰਾਕ ਭੋਜਨ ਹੈ ਔਰ ਤਨ ਨੂੰ ਭੋਜਨ ਰੋਜ਼ ਚਾਹੀਦਾ ਤੇ ਮਨ ਦੀ ਖੁਰਾਕ ਭਜਨ ਹੈ। ਮਨ ਨੂੰ ਵੀ ਖੁਰਾਕ ਰੋਜ਼ ਚਾਹੀਦੀ ਹੈ ਤੇ ਜਿਸ ਨੂੰ ਤਨ ਨੂੰ ਭੋਜਨ ਦੀ ਭੁੱਖ ਨਹੀਂ ਨਾ ਲੱਗੇ, ਡਾਕਟਰ ਵੈਦ ਕਹਿ ਦਿੰਦੇ ਨੇ ਕਿ ਇਹ ਬੰਦਾ ਰੋਗੀ ਹੈ, ਇਹਦਾ ਤਨ ਰੋਗੀ ਹੋ ਗਿਆ ਕਿਉਂਕਿ ਇਸ ਨੂੰ ਭੋਜਨ ਦੀ ਭੁੱਖ ਨਹੀਂ ਲੱਗਦੀ। ਤੇ ਖਿਆਲ ਕਰਿਓ ਜਿਸ ਮਨੁੱਖ ਨੂੰ ਭਜਨ ਦੀ ਭੁੱਖ ਨਹੀਂ ਲੱਗਦੀ ਸਮਝ ਲੈਣਾ ਕਿ ਇਹ ਮਨ ਕਰਕੇ ਅਜੇ ਰੋਗੀ ਹੈ, ਇਹ ਮਨ ਕਰਕੇ ਰੋਗੀ ਹੈ, ਇਹਨੂੰ ਭਜਨ ਦੀ ਭੁੱਖ ਨਹੀਂ ਲੱਗੀ। ਕਈ ਮੇਰੇ ਵੀਰ ਕਹਿ ਦਿੰਦੇ ਨੇ ਜੀ ਨਾਮ ਕਿਵੇਂ ਜਪੀਏ, ਨਾਮ ਹੁੰਦਾ ਕੀ ਹੈ? ਇਹ ਕੰਨ ਵਿੱਚ ਦੇਣ ਵਾਲਾ ਨਾਮ ਨਹੀਂ, ਕੰਨਾ ਮੰਨਾ ਕੁਰ ਵਾਲੀ ਗੱਲ ਨਹੀਂ ਗੁਰੂ ਸਵਾਰਿਓ। ਇਹ ਤੇ ਜਿੰਨੀ ਵੀ ਬਾਣੀ ਹੈ ਨਾ, ਇਹ ਸਾਰੀ ਨਾਮ ਹੈ, ਇਹ ਸਾਰੀ ਬਾਣੀ ਨਾਮ ਹੈ, ਉਸ ਮਾਲਕ ਦੀ ਸਿਫਤ ਸਲਾਹ ਹੈ। ਤੋ ਇਹ ਸਿਫਤ ਸਲਾਹ ਕਰਨੀ ਹੈ। ਫਿਰ ਮੈਂ ਬੇਨਤੀ ਕਰਾਂ ਕਿ ਕਦੇ ਇਹ ਨਹੀਂ ਸੋਚਣਾ ਕਿ ਮੈਂ ਇੰਨੇ ਦਿਨ ਪਾਠ ਕੀਤਾ, ਅੰਦਰ ਹੰਕਾਰ ਪੈਦਾ ਹੋਵੇਗਾ। ਸਾਸ ਗ੍ਰਾਸ ਉਸ ਮਾਲਕ ਦੀ ਸਿਫਤ ਸਲਾਹ ਕਰੀਏ। ਕਹਿੰਦੇ ਨੇ ਨਿਤ ਜਪੀਏ ਸਾਸ ਗ੍ਰਾਸ ਨਾਉ ਪਰਵਿਦਗਾਰ ਦਾ। ਕਹਿੰਦੇ ਨੇ ਉਹ ਜਿਹੜਾ ਪਾਲਣ ਵਾਲਾ ਹੈ, ਜਿਹੜਾ ਪੈਦਾ ਕਰਨ ਵਾਲਾ ਹੈ, ਹਰ ਵੇਲੇ ਉਸ ਮਾਲਕ ਦੀ ਸਿਫਤ ਸਲਾਹ ਕਰੀਏ। ਪਰ ਮੈਂ ਇੱਕ ਬੇਨਤੀ ਹੋਰ ਕਰਨੀ ਚਾਹੁੰਦਾ। ਦੇਖੋ, ਕਿਸੇ ਡਾਕਟਰ ਨੇ ਓਪਰੇਸ਼ਨ ਕੀਤਾ, ਕਿਸੇ ਦੇ ਹਾਰਟ ਦਾ ਓਪਰੇਸ਼ਨ ਹੋਇਆ, ਕਿਸੇ ਦੀਆਂ ਅੱਖਾਂ ਦਾ ਓਪਰੇਸ਼ਨ ਹੋਇਆ, ਭਾਵੇਂ ਉਸ ਨੇ ਰੱਜ ਕੇ ਪੈਸੇ ਲਏ ਸਾਡੇ ਕੋਲ, ਪਰ ਜ਼ਿੰਦਗੀ ਦੇ ਕਿਸੇ ਮੋੜ ਤੇ ਉਹ ਡਾਕਟਰ ਮਿਲ ਗਿਆ ਤੇ ਬੰਦਾ ਨਿਉਂ ਨਿਉਂ ਕੇ ਉਹਦਾ ਧੰਨਵਾਦ ਕਰਦਾ, ਡਾਕਟਰ ਸਾਹਿਬ ਤੁਹਾਡਾ ਧੰਨਵਾਦ ਹੈ, ਤੁਸੀਂ ਮੈਨੂੰ ਨਵਾਂ ਜੀਵਨ ਦੇ ਦਿੱਤਾ। ਪਰ ਖਿਆਲ ਕਰਿਓ, ਜਿਸ ਪਰਮਾਤਮਾ ਨੇ ਸਾਡੇ ਕੋਲੋਂ ਲਿਆ ਵੀ ਕੁਝ ਨਾ, ਸਾਨੂੰ ਮੁਫਤ ਵਿੱਚ ਇੰਨਾ ਪਿਆਰਾ ਸਰੀਰ ਦਿੱਤਾ, ਔਰ ਇੱਥੇ ਬਸ ਨਹੀਂ, ਕੇਵਲ ਸਰੀਰ ਨਹੀਂ ਦਿੱਤਾ, ਜੀਓ ਪਾਏ ਪਿੰਡ ਜਿਨ ਸਾਜਿਆ, ਦਿੱਤਾ ਪਹਿਨਣ ਖਾਣ, ਪਹਿਨਣ ਵਾਸਤੇ ਦੇ ਰਿਹਾ, ਖਾਣ ਵਾਸਤੇ ਦੇ ਰਿਹਾ। ਗੁਰੂ ਸਵਾਰਿਓ, ਮਨੁੱਖ ਉਹਦਾ ਸ਼ੁਕਰਾਨਾ ਨਹੀਂ ਜੇ ਕਰਦਾ, ਉਹਦਾ ਨਾਮ ਲੈਣ ਲੱਗਾ ਗਿਣਤੀਆਂ ਮਿਣਤੀਆਂ ਵਿੱਚ ਪੈ ਜਾਂਦਾ, ਨਹੀਂ। ਹਰ ਵੇਲੇ ਉਸ ਮਾਲਕ ਦੀ ਸਿਫਤ ਸਲਾਹ ਕਰੀਏ।
ਜਿਸ ਨੂੰ ਕਰੇ ਰਹਿਮ ਤਿਸ ਨਾ ਵਿਸਾਰਦਾ।
ਕਹਿੰਦੇ ਨੇ ਜਿਹਦੇ ਤੇ ਉਹਦੀ ਕਿਰਪਾ ਹੋ ਜਾਂਦੀ ਹੈ ਨਾ, ਜਿਹਦੇ ਤੇ ਉਹਦੀ ਬਖਸ਼ਿਸ਼ ਹੋ ਗਈ, ਰਹਿਮਤ ਹੋ ਗਈ, ਕਹਿੰਦੇ ਨੇ ਉਸ ਨੂੰ ਉਹ ਕਦੇ ਵੀ ਨਹੀਂ ਵਿਸਾਰਦਾ। ਉਹ ਪਰਮਾਤਮਾ ਦੇ ਨਾਲ ਹਰ ਵੇਲੇ ਜੁੜਿਆ ਰਹਿੰਦਾ ਹੈ ਤੇ ਪਰਮਾਤਮਾ ਦੀ ਉਹਦੇ ਤੇ ਨਜ਼ਰੇ ਅਨਾਇਤ ਹਰ ਵੇਲੇ ਬਣੀ ਰਹਿੰਦੀ ਹੈ।
ਆਪ ਉਪਾਵਨ ਹਾਰ ਆਪੇ ਹੀ ਮਾਰਦਾ।
ਕਹਿੰਦੇ ਨੇ ਉਹ ਪਰਿਪੂਰਨ ਪਰਮਾਤਮਾ ਆਪ ਹੀ ਪੈਦਾ ਕਰਨ ਵਾਲਾ ਹੈ ਤੇ ਆਪ ਹੀ ਮਿਟਾਉਣ ਵਾਲਾ ਵੀ ਆਪ ਹੀ ਹੈ। ਉਹ ਪਰਮਾਤਮਾ ਮਨੁੱਖ ਨੂੰ ਰੀਸਾਈਕਲ ਕਰਦਾ ਹੈ। ਇਹ ਸਾਰੀ ਸ਼ਕਤੀ ਉਸ ਪਰਮਾਤਮਾ ਦੇ ਹੱਥ ਵਿੱਚ ਹੈ। ਜਿਵੇਂ ਕਦੇ ਕੋਈ ਮਕਾਨ ਬਣਾਉਣ ਲੱਗਿਆ ਇਹ ਨਹੀਂ ਆਖਦਾ ਕਿ ਤੈਨੂੰ ਬਣਾਵਾਂ ਕਿ ਨਾ ਬਣਾਵਾਂ, ਪਰ ਕਦੇ ਢਾਣ ਲੱਗਿਆ ਵੀ ਮਕਾਨ ਨੂੰ ਨਹੀਂ ਪੁੱਛਦਾ ਕਿ ਮੈਂ ਤੈਨੂੰ ਢਾਵਾਂ ਕਿ ਨਾ ਢਾਵਾਂ। ਉਹ ਪਰਮਾਤਮਾ ਵੀ ਉਹ ਆਪ ਹੀ ਪੈਦਾ ਕਰਨ ਵਾਲਾ, ਆਪ ਹੀ ਪਰਵਰਿਸ਼ ਕਰਨ ਵਾਲਾ ਤੇ ਆਪ ਹੀ ਮਾਰਨ ਵਾਲਾ ਵੀ ਹੈ।
ਸਭ ਕਿਛ ਜਾਣੈ ਜਾਣ ਬੁੱਝ ਵਿਚਾਰਦਾ।
ਇਹ ਨਾ ਸਮਝਣਾ, ਮਨੁੱਖ ਸਮਝਦਾ ਕਿ ਜੋ ਮੈਂ ਕਰਨਾ ਨਾ ਉਸ ਪਰਮਾਤਮਾ ਨੂੰ ਪਤਾ ਹੀ ਨਹੀਂ, ਪਰ ਨਹੀਂ, ਉਹ ਪਰਮਾਤਮਾ ਜਾਣੀ ਜਾਣ ਹੈ, ਅੰਤਰਜਾਮੀ, ਉਹ ਅੰਦਰ ਦੇ ਜਾਣਨ ਵਾਲਾ, ਘੱਟ ਘੱਟ ਕੇ ਅੰਤਰ ਕੀ ਜਾਣਤ, ਭਲੇ ਬੁਰੇ ਕੀ ਪੀਰ ਪਛਾਣਤ। ਤੇ ਖਿਆਲ ਕਰਿਓ, ਸਭ ਕੁਛ ਜਾਣੈ ਜਾਣ ਬੁੱਝ ਵਿਚਾਰਦਾ। ਜੋ ਅਸੀਂ ਕਰਨੇ ਹਨ ਉਸ ਨੂੰ ਪਹਿਲਾਂ ਵੇਖਦਾ, ਵੇਖਣ ਤੋਂ ਬਾਅਦ ਫਿਰ ਵਿਚਾਰਦਾ। ਵਿਚਾਰਦਾ ਕਿਉਂ ਹੈ ਜੀ? ਵਿਚਾਰਦਾ ਇਸ ਕਰਕੇ ਹੈ ਕਿ ਉਹ ਇਹ ਵੇਖਦਾ ਕਿ ਜੋ ਅਸੀਂ ਕਰਮ ਕਰਨੇ ਆ ਉਹਦੇ ਪਿੱਛੇ ਸਾਡੀ ਨੀਅਤ ਕੀ ਹੈ। ਖਿਆਲ ਕਰਿਓ, ਕਿਸੇ ਵਿਦਵਾਨ ਨੇ ਕਿਹਾ, ਨਾ ਸੂਰਤ ਬੁਰੀ ਹੈ ਨਾ ਸੀਰਤ ਬੁਰੀ ਹੈ, ਬੁਰਾ ਉਹ ਹੈ ਜਿਸ ਕੀ ਕਿ ਨੀਅਤ ਬੁਰੀ ਹੈ। ਕਹਿੰਦੇ ਨੇ ਸਭ ਤੋਂ ਮਾੜਾ ਬੰਦਾ ਉਹ ਹੈ ਜਿਹਦੀ ਨੀਅਤ ਮਾੜੀ ਹੈ। ਬਾਬਾ ਫਰੀਦ ਜੀ ਨੇ ਕਿਹਾ ਸੀ ਨਾ, ਉਹ ਕਹਿੰਦੇ ਨੇ, ਫਰੀਦਾ ਪਾੜ ਪਟੋਲਾ ਤਜ ਕਰੀ ਕਮਲੜੀ ਪੈਰਿਓ, ਜਿੰਨੀ ਵੇਸੀ ਸ਼ੋ ਮਿਲੇ ਸੋਈ ਵੇਸ ਕਰਿਓ। ਤੇ ਮੇਰੇ ਸਾਹਿਬ ਜੀ ਨੇ ਬੜਾ ਪਿਆਰਾ ਜਵਾਬ ਦਿੱਤਾ, ਕਹਿਣ ਲੱਗੇ, ਕਾਹੇ ਪਟੋਲਾ ਪਾੜਤੀ ਕਮਲੜੀ ਪਹਿਰੇ, ਨਾਨਕ ਘਰ ਹੀ ਬੈਠਿਆ ਸ਼ੋ ਮਿਲੇ ਜੋ ਨੀਅਤ ਰਾਸ ਕਰੇ। ਕਹਿੰਦੇ ਨੇ ਜੇ ਤੇਰੀ ਨੀਅਤ ਚੰਗੀ ਹੋਵੇ ਨਾ ਤੇ ਕਿਤੇ ਭਟਕਣ ਦੀ ਲੋੜ ਨਹੀਂ, ਹੋ ਤੈਨੂੰ ਘਰ ਬੈਠੇ ਹੀ ਉਹ ਪਰਮਾਤਮਾ ਮਿਲ ਜਾਏਗਾ। ਗੁਰੂ ਸਵਾਰਿਓ, ਸਾਹਿਬ ਨੇ ਬਾਣੀ ਵਿੱਚ ਕਹਿ ਦਿੱਤਾ, ਉਹ ਕਹਿੰਦੇ ਨੇ
ਨਾਨਕ ਨਾਮ ਖੁਦਾਏ ਕਾ ਦਿਲ ਹੱਛੇ ਮੁੱਖ ਲੈ।
ਕਹਿੰਦੇ ਨੇ ਜੇ ਉਹਦਾ ਨਾਮ ਲੈਣਾ ਹੀ ਨਾ ਤੇ ਇੱਕ ਗੱਲ ਚੇਤੇ ਰੱਖੀ, ਹੱਛੇ ਦਿਲ ਦੇ ਨਾਲ ਨਾਮ ਲੈਣਾ, ਚੰਗੇ ਦਿਲ ਦੇ ਨਾਲ। ਕੀ ਮਾੜੇ ਦਿਲ ਨਾਲ ਵੀ ਨਾਮ ਜਪਿਆ ਜਾਂਦਾ? ਹਾਂ ਗੁਰੂ ਸਵਾਰਿਓ, ਮਾੜੇ ਦਿਲ ਨਾਲ ਵੀ ਜਪਿਆ ਜਾਂਦਾ, ਕਿਉਂਕਿ ਜੇ ਨੀਅਤ ਠੀਕ ਨਹੀਂ ਤੇ ਸਾਡਾ ਜਪਿਆ ਹੋਇਆ ਨਾਮ ਵੀ ਅਜਾਈ ਚਲਾ ਜਾਏਗਾ। ਸਿਰਫ ਗੱਲ ਨੀਅਤ ਦੀ ਹੈ, ਇਹ ਪੂਜਾ ਪਾਠ ਜਪ ਤਪ ਇਹਦੇ ਪਿੱਛੇ ਉਹ ਮਾਲਕ ਇਹ ਵੇਖਦਾ, ਉਹ ਕੇਵਲ ਕਰਮ ਨਹੀਂ ਵੇਖਦਾ, ਉਹ ਨੀਅਤ ਵੇਖਦਾ ਕਿ ਇਹਦੀ ਨੀਅਤ ਕੀ ਹੈ। ਤੋ ਸਾਹਿਬ ਜੀ ਕਹਿੰਦੇ ਨੇ ਕਿ ਸਭ ਕੁਛ ਜਾਣੇ ਜਾਣ ਬੁੱਝ ਵਿਚਾਰਦਾ, ਕਹਿੰਦੇ ਨੇ ਉਹ ਜਾਣਦਾ ਵੀ ਏ, ਬੁੱਝਦਾ ਵੀ ਏ, ਔਰ ਸਾਡੇ ਕਰਮ ਨੂੰ ਵਿਚਾਰਦਾ ਵੀ ਹੈ।
ਅਨਿਕ ਰੂਪ ਖਿਨ ਮਾਹੇ ਕੁਦਰਤ ਧਾਰਦਾ,
ਕਹਿੰਦੇ ਨੇ ਉਹ ਕੁਦਰਤ ਦੇ ਅਨੇਕਾਂ ਰੂਪ ਇੱਕ ਛਿਣ ਵਿੱਚ ਬਣਾ ਦਿੰਦਾ, ਇੱਕ ਛਿਣ ਵਿੱਚ ਉਹ ਕੁਦਰਤ ਦੇ ਕਈ ਰੂਪ ਬਣਾਉਂਦਾ, ਕਿਉਂਕਿ ਉਹ ਕਰਤਾ ਹੈ, ਉਹ ਸਾਰੀਆਂ ਸ਼ਕਤੀਆਂ ਦਾ ਮਾਲਕ ਹੈ।
ਜਿਸ ਨੂੰ ਲਾਏ ਸੱਚ ਤਿਸ ਹੈ ਉਧਾਰਦਾ,
ਜਿਸ ਨੂੰ ਉਸ ਨੇ ਇਹ ਨਾਮ ਦੀ ਦਾਤ ਦੇ ਦਿੱਤੀ, ਜਿਸ ਨੂੰ ਸੱਚ ਦੇ ਨਾਲ ਜੋੜ ਲਿਆ। ਸੱਚ ਕੀ ਹੈ? ਨਾਮ ਸੱਚ ਹੈ, ਪਰਮਾਤਮਾ ਸੱਚ ਹੈ, ਜਿਹੜਾ ਸਦੀਵੀ ਰਹਿਣ ਵਾਲਾ ਹੈ। ਸੱਚ ਉਸ ਨੂੰ ਕਹਿੰਦੇ ਨੇ ਜਿਹਨੂੰ ਕੋਈ ਮਿਟਾ ਨਹੀਂ ਸਕਦਾ। ਇਸੇ ਲਈ ਪਰਮਾਤਮਾ ਨੂੰ ਕਹਿ ਆਦ ਸੱਚ, ਜੁਗਾਦ ਸੱਚ, ਹੈ ਵੀ ਸੱਚ, ਨਾਨਕ ਹੋਸੀ ਵੀ ਸੱਚ, ਕਿਉਂਕਿ ਉਸ ਪਰਮਾਤਮਾ ਨੂੰ ਕਦੇ ਕੋਈ ਮਿਟਾ ਨਹੀਂ ਸਕਦਾ। ਉਹ ਸਦੀਵੀ ਹੈ ਤੇ ਜਿਸ ਨੂੰ ਉਸਨੇ ਸੱਚ ਦੇ ਨਾਲ ਜੋੜ ਦਿੱਤਾ ਨਾ, ਉਸ ਨੂੰ ਕਦੇ ਉਹ ਡੁੱਬਣ ਨਹੀਂ ਦਿੰਦਾ, ਕਦੇ ਉਹ ਵਿਕਾਰਾਂ ਵਿੱਚ ਨਹੀਂ ਪੈਣ ਦਿੰਦਾ। ਆਪ ਉਧਾਰ ਦਾ ਭਾਵ ਉਹਨਾਂ ਨੂੰ ਆਪ ਬਚਾ ਲੈਂਦਾ ਹੈ।
ਜਿਸ ਦਾ ਹੋਵੇ ਵੱਲ ਸੋ ਕਦੇ ਨਾ ਹਾਰਦਾ,
ਜਿਹਦੇ ਵੱਲ ਪਰਮਾਤਮਾ ਹੋ ਗਿਆ, ਖਿਆਲ ਕਰਿਓ, ਉਹ ਜੀਵਨ ਵਿੱਚ ਕਦੇ ਹਾਰ ਨਹੀਂ ਖਾਂਦਾ। ਕਿਉਂਕਿ ਮਨੁੱਖ ਬਹੁਤੀ ਵਾਰੀ ਇਹ ਜੀਵਨ ਦੀ ਬੇੜੀ ਹਾਰ ਕੇ, ਜੀਵਨ ਦੀ ਬਾਜੀ ਹਾਰ ਕੇ ਚਲਾ ਜਾਂਦਾ ਹੈ। ਆਇਆ ਸੀ ਜਿੱਤਣ ਵਾਸਤੇ, ਪਰ ਸਾਹਿਬ ਜੀ ਕਹਿੰਦੇ ਨੇ ਜਿਹਦੇ ਅੰਦਰ ਨਾਮ ਦਾ ਰੰਗ ਚੜ ਗਿਆ ਉਹ ਇਸ ਸੰਗਰਾਮ ਵਿੱਚ ਜਿੱਤ ਕੇ ਜਾਂਦਾ। ਜਾਂ ਕੋ ਹਰ ਰੰਗ ਲਾਗੋ ਇਸ ਯੁੱਗ ਮੈਂ, ਸੋ ਕਈਅਤ ਹੈ ਸੂਰਾ, ਆਤਮ ਜਿਹੜੇ ਸਗਲ ਵਸਤਾਂ ਕੇ ਜਾਂ ਕਾ ਸਤਿਗੁਰ ਪੂਰਾ। ਉਹ ਆਪਣੇ ਅੰਦਰ ਨੂੰ ਵੀ ਜਿੱਤ ਲੈਂਦਾ। ਬਹੁਤੀ ਵਾਰੀ ਬੰਦਾ ਬਾਹਰ ਤੇ ਫਤਿਹ ਪਾ ਲੈਂਦਾ ਪਰ ਆਪਣੇ ਅੰਦਰ ਨੂੰ ਨਹੀਂ ਜੇ ਜਿੱਤ ਸਕਦਾ, ਆਪਣੇ ਅੰਦਰ ਕੋਲੋਂ ਹਾਰ ਜਾਂਦਾ। ਇੱਕ ਵਿਦਵਾਨ ਨੇ ਬੜੀ ਸੁੰਦਰ ਬਾਤ ਕਹਿ ਦਿੱਤੀ। ਉਹ ਕਹਿੰਦੇ ਨੇ ਕਿ ਇਸ ਨੇ ਬੜੀ ਖੋਜ ਕੀਤੀ, ਕੋਈ ਸਾਗਰੀ ਮੋਤੀ ਲੱਭੇ, ਕੋਈ ਡੂੰਘਾਈਆਂ ਨਾਪੇ, ਇਹਨੇ ਸਾਗਰ ਦੀ ਵੀ ਖੋਜ ਕਰ ਲਈ, ਕੀਮਤੀ ਮੋਤੀ ਕੱਢ ਲਿਆਇਆ, ਇਸ ਨੇ ਡੂੰਘਾਈ ਨੂੰ ਵੀ ਨਾਪ ਲਿਆ, ਕੋਈ ਵਿੱਚ ਆਕਾਸ਼ ਦੇ ਪਿਆ ਖੋਜ ਕਰੇਂਦਾ ਜਾਪੇ। ਬੜੇ ਬੜੇ ਪੁਲਾੜ ਤੇ ਖੋਜ ਹੋ ਰਹੀ ਹੈ, ਬ੍ਰਹਿਮੰਡ ਦੀ ਖੋਜ ਹੋ ਰਹੀ ਹੈ, ਕੋਈ ਵਿੱਚ ਆਕਾਸ਼ ਦੇ ਪਿਆ ਖੋਜ ਕਰੇਂਦਾ ਜਾਪੇ। ਕਾਦਰ ਦੀ ਕੁਦਰਤ ਨੂੰ ਲੱਭਦੇ ਸਦੀਆਂ ਤੋਂ ਵਿਗਿਆਨੀ ਐ, ਪਰ ਬੁਰੀ ਤਰ੍ਹਾਂ ਇਹ ਹਾਰੇ ਲੱਭਦੇ ਆਪਣੇ ਆਪੇ। ਕਹਿੰਦੇ ਨੇ ਬੰਦਾ ਬੁਰੀ ਤਰ੍ਹਾਂ ਹਾਰ ਗਿਆ, ਆਪਣੇ ਆਪ ਨੂੰ ਨਹੀਂ ਪਹਿਚਾਣ ਸਕਿਆ, ਆਪਣੇ ਆਪੇ ਦੀ ਪਹਿਚਾਣ ਨਹੀਂ ਕਰ ਸਕਿਆ, ਇਹ ਅੰਦਰੋਂ ਹਾਰ ਗਿਆ। ਪਰ ਜਿਹਦੇ ਵੱਲ ਉਹ ਪਰਮੇਸ਼ਰ ਹੋਵੇ ਨਾ, ਖਿਆਲ ਕਰਿਓ, ਉਹ ਜੀਵਨ ਦੀ ਬਾਜੀ ਜਿੱਤ ਕੇ ਜਾਂਦਾ, ਉਹ ਕਦੇ ਨਹੀਂ ਹਾਰਦਾ। ਉਹਦੇ ਤੇ ਅੱਗੇ ਸਾਰੇ ਵਿਕਾਰ ਗੋਡੇ ਟੇਕ ਜਾਂਦੇ ਨੇ, ਪਰ ਉਹ ਕਦੇ ਨਹੀਂ ਹਾਰਦਾ। ਜਾਮ ਗੁਰੂ ਹੋਏ ਵੱਲ ਧਨੇ ਕਿਆ ਗਾਰ ਵਧੀਜੈ, ਜਾਮ ਗੁਰੂ ਹੋਏ ਵੱਲ ਲੱਖ ਬਾਹੇ ਕਿਆ ਕੀਜੈ, ਲੱਖਾਂ ਬਾਹਾਂ ਉਹਦਾ ਕੁਝ ਨਹੀਂ ਵਿਗਾੜਦੀਆਂ। ਜਿਹਦੇ ਸਿਰ ਤੇ ਗੁਰੂ ਦਾ ਹੱਥ ਹੋਵੇ, ਜਿਹਦੇ ਵੱਲ ਗੁਰੂ ਹੋਵੇ ਨਾ, ਉਹਦਾ ਕੁਝ ਨਹੀਂ ਕੋਈ ਵਿਗਾੜ ਸਕਦਾ। ਇਸੇ ਕਰਕੇ ਕਿਹਾ ਸੀ ਕਲਗੀ ਵਾਲੇ ਪਾਤਸ਼ਾਹ ਨੇ ਗੋਦਾਵਰੀ ਦੇ ਕੰਢੇ ਤੇ, ਕਹਿ ਕੇ ਸਮਾਪਤੀ ਕਰਾਂ, ਹੱਥ ਵਿੱਚ ਪੱਥਰ ਹੈ ਤੇ ਪੁੱਛਦੇ ਨੇ ਭਾਈ ਦਇਆ ਸਿੰਘ ਮੇਰੇ ਹੱਥ ਵਿੱਚ ਕੀ ਹੈ? ਪਾਤਸ਼ਾਹ ਜੀ ਪੱਥਰ ਹੈ, ਹੋਰ ਤੇ ਕੁਝ ਨਹੀਂ। ਭਾਈ ਮਾਨ ਸਿੰਘ ਤੂੰ ਦੱਸ ਮੇਰੇ ਹੱਥ ਵਿੱਚ ਕੀ ਹੈ? ਕਹਿਣ ਲੱਗੇ ਪਾਤਸ਼ਾਹ ਪੱਥਰ ਦਾ ਵੱਟਾ ਹੈ, ਹੋਰ ਕੁਝ ਨਹੀਂ। ਭਾਈ ਸੰਤੋਖ ਸਿੰਘ ਤੁਸੀਂ ਦੱਸੋ ਹੱਥ ਵਿੱਚ ਕੀ ਹੈ। ਕਹਿਣ ਲੱਗੇ ਮਹਾਰਾਜ ਠੀਕ ਆਖਿਆ ਭਾਈ ਮਾਨ ਸਿੰਘ ਭਾਈ ਦਇਆ ਸਿੰਘ ਨੇ, ਤੁਹਾਡੇ ਹੱਥ ਵਿੱਚ ਪੱਥਰ ਹੀ ਹੈ ਹੋਰ ਤੇ ਕੁਝ ਨਹੀਂ। ਤੇ ਮੇਰੇ ਸਾਹਿਬ ਜੀ ਨੇ ਬਾਂਹ ਉਲਾਰ ਕੇ ਉਸ ਪੱਥਰ ਨੂੰ ਗੋਦਾਵਰੀ ਵਿੱਚ ਸੁੱਟ ਦਿੱਤਾ। ਤੇ ਫਿਰ ਪੁੱਛਦੇ ਨੇ ਭਾਈ ਮਾਨ ਸਿੰਘ ਇਹ ਪੱਥਰ ਕਿਉਂ ਡੁੱਬਿਆ? ਕਹਿਣ ਲੱਗੇ ਪਾਤਸ਼ਾਹ ਇਹ ਭਾਰਾ ਹੈ, ਇਹ ਅਕਸਰ ਹੀ ਡੁੱਬ ਜਾਂਦਾ, ਪੱਥਰ ਕਦੇ ਨਹੀਂ ਤੈਰਦਾ, ਇਹ ਡੁੱਬ ਗਿਆ। ਫਿਰ ਪੁੱਛਿਆ ਭਾਈ ਸੰਤੋਖ ਸਿੰਘ ਤੂੰ ਦੱਸ ਕਿਉਂ ਡੁੱਬਾ? ਕਹਿਣ ਲੱਗੇ ਪਾਤਸ਼ਾਹ ਠੀਕ ਆਖਦੇ ਨੇ ਭਾਈ ਮਾਨ ਸਿੰਘ ਇਹ ਭਾਰਾ, ਇਹਦਾ ਸੁਭਾਅ ਹੀ ਡੁੱਬ ਜਾਣਾ, ਅਕਸਰ ਡੁੱਬ ਜਾਂਦਾ, ਇਸ ਕਰਕੇ ਡੁੱਬ ਗਿਆ। ਕਹਿਣ ਲੱਗੇ ਭਾਈ ਦਇਆ ਸਿੰਘ ਜੀ ਤੁਸੀਂ ਦੱਸੋਗੇ ਇਹ ਪੱਥਰ ਕਿਉਂ ਡੁੱਬਿਆ? ਤੇ ਭਾਈ ਦਇਆ ਸਿੰਘ ਨੇ ਹੱਥ ਜੋੜੇ, ਗਲ ਵਿੱਚ ਪੱਲਾ ਪਾਇਆ ਤੇ ਕਹਿਣ ਲੱਗੇ ਮੇਰੇ ਦਾਤਿਆ ਉਂਜ ਤੇ ਠੀਕ ਆਖਦੇ ਨੇ ਭਾਈ ਮਾਨ ਸਿੰਘ ਭਾਈ ਸੰਤੋਖ ਸਿੰਘ ਇਹ ਪੱਥਰ ਹੈ, ਇਹ ਭਾਰ ਹੈ, ਇਹਦਾ ਸੁਭਾਅ ਡੁੱਬ ਜਾਣਾ, ਪਰ ਮੈਂ ਤੇ ਇੱਕ ਗੱਲ ਸਮਝਣਾ ਪਾਤਸ਼ਾਹ ਇਹ ਡੁੱਬਾ ਹੀ ਤਾਂ ਇਹ ਤੇਰੇ ਹੱਥ ਚੋਂ ਨਿਕਲ ਗਿਆ ਹੈ। ਪਾਤਸ਼ਾਹ ਜੇ ਤੇਰੇ ਹੱਥ ਵਿੱਚੋਂ ਨਾ ਨਿਕਲਦਾ ਇਹ ਕਦੇ ਨਹੀਂ ਸੀ ਡੁੱਬ ਸਕਦਾ। ਗੁਰੂ ਸਵਾਰਿਓ ਜੇ ਸਿੱਖ ਆਪਣੀ ਬਾਂਹ ਗੁਰੂ ਦੇ ਹੱਥ ਵਿੱਚ ਦੇ ਦੇਵੇ ਨਾ ਇਹ ਸੰਸਾਰ ਸਮੁੰਦਰ ਵਿੱਚ ਮੇਰਾ ਗੁਰੂ ਕਦੇ ਡੁੱਬਣ ਨਹੀਂ ਦਿੰਦਾ। ਵਾਸ਼ਨਾਵਾਂ ਦੀਆਂ ਹਨੇਰੀਆਂ ਵੀ ਕੁਝ ਨਹੀਂ ਵਿਗਾੜਦੀਆਂ ਜਿਹਦੇ ਵੱਲ ਉਹ ਮਾਲਕ ਆਪ ਹੋਵੇ।
ਸਦਾ ਅਭਗ ਦੀ ਬਾਣ ਹੈ ਹਉ ਤਿਸ ਨਮਸਕਾਰ ਦਾ।
ਕਹਿੰਦੇ ਉਹ ਹਮੇਸ਼ਾ ਹੀ ਅਭਗ ਦਾ ਅਰਥ ਹੁੰਦਾ ਹੈ ਜਿਹੜਾ ਅਵਿਨਾਸ਼ੀ ਹੈ, ਜਿਸ ਨੂੰ ਕਦੇ ਕੋਈ ਮਿਟਾ ਨਹੀਂ ਸਕਦਾ। ਕਹਿੰਦੇ ਨੇ ਉਹ ਆਪ ਅਵਿਨਾਸ਼ੀ ਹੈ ਤੇ ਉਹਦਾ ਦੀਵਾਨ ਭਾਵ ਉਹਦਾ ਜਿਹੜਾ ਦਰਬਾਰ ਹੈ ਨਾ ਉਹ ਵੀ ਸੱਚਾ ਹੈ, ਸੱਚਾ ਆਪ ਸੱਚਾ ਦਰਬਾਰ, ਉਹਦਾ ਦਰਬਾਰ ਵੀ ਸਦੀਵੀ ਰਹਿਣ ਵਾਲਾ ਹੈ। ਹਉ ਤਿਸ ਨਮਸਕਾਰ ਦਾ, ਕਹਿੰਦੇ ਨੇ ਮੈਂ ਉਸ ਨੂੰ ਨਮਸਕਾਰ ਕਰਦਾ, ਮੈਂ ਸੀਸ ਝੁਕਾਉਂਦਾ ਹਾਂ ਉਸ ਪਰਮੇਸ਼ਰ ਅੱਗੇ ਜਿਹੜਾ ਇੰਨੀਆਂ ਬਖਸ਼ਿਸ਼ਾਂ ਕਰਦਾ, ਉਸ ਦੇ ਚਰਨਾਂ ਦੇ ਨਾਲ ਜੁੜਨਾ ਕਰੀਏ। ਸਤਿਗੁਰੂ ਜੀ ਰਹਿਮਤ ਕਰਨ, ਬਖਸ਼ਿਸ਼ ਕਰਨ, ਕਿਤੇ ਸਾਡੀ ਵੀ ਐਸੀ ਅਵਸਥਾ ਬਣ ਜਾਏ, ਇਹ ਚਰਨ ਧੂੜੀ ਉਸ ਮਾਲਕ ਦੇ ਪ੍ਰਭੂ ਦੇ ਪਿਆਰਿਆਂ ਦੀ ਅਸੀਂ ਮਸਤਕ ਨਾ ਲਾਈਏ, ਤਾਂ ਕਿ ਕਿਤੇ ਕੋਈ ਇੱਕ ਕਿਣਕਾ ਐਸਾ ਜਿਹੜਾ ਸਾਡੇ ਜੀਵਨ ਵਿੱਚ ਵੀ ਤਬਦੀਲੀ ਲਿਆ ਦੇਵੇ, ਉਸ ਮਾਲਕ ਨਾਲ ਸਦੀਵੀ ਜੋੜ ਦੇਵੇ। ਇੰਨੇ ਕੁ ਅੱਖਰ ਪ੍ਰਵਾਨ ਕਰਨੇ, ਭੁੱਲਾਂ ਚੁੱਕਾਂ ਦੀ ਖਿਮਾ, ਕੋਟਾਨ ਕੋਟ ਧੰਨਵਾਦ। ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ, ਮਾਨਯੋਗ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਪ੍ਰਧਾਨ ਸਾਹਿਬ ਉਹਨਾਂ ਦਾ ਵੀ ਧੰਨਵਾਦ, ਧੰਨਵਾਦੀ ਹਾਂ। ਸਿੱਖ ਜਗਤ ਦੀ ਮਹਾਨ ਸ਼ਖਸੀਅਤ ਮਾਨਯੋਗ ਸਿੰਘ ਸਾਹਿਬ, ਗਿਆਨੀ ਜਗਤਾਰ ਸਿੰਘ ਜੀ, ਹੈੱਡ ਗ੍ਰੰਥੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਸਮੁੱਚੇ ਸਾਰੇ ਸਿੰਘ ਸਾਹਿਬਾਨ ਦਾ ਧੰਨਵਾਦ, ਆਪ ਸਭ ਸੰਗਤਾਂ ਦਾ ਧੰਨਵਾਦ। ਆਓ ਇਸ ਮੁਬਾਰਕ ਸ਼ਬਦ ਦੀਆਂ ਆਖਰੀ ਪੰਕਤੀਆਂ ਪੜ੍ਹ ਕੇ ਸਮਾਪਤੀ ਕਰੀਏ ਜੀ।
ਜਿਸ ਦਾ ਹੋਵੇ ਵੱਲ ਸੋ ਕਦੇ ਨਾ ਹਾਰਦਾ, ਸਦਾ ਅਭਗ ਦੀਵਾਨ ਹੈ ਹਉ ਤਿਸ ਨਮਸਕਾਰ ਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।